ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧਨਾਸਰੀ ਮਹੱਲਾ ਪਹਿਲਾ ਘਰ ਪਹਿਲਾ
ਸਾਹਿਬ ਸ਼੍ਰੀ ਗੁਰੂ ਗ੍ਰੰਥ
ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਆਪ ਜੀ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਇਸ ਗੁਰਮਤ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਆਪ ਸਮੂਹ ਸਿੱਖ ਸੰਗਤ ਨੂੰ ਸਮੁੱਚੀ ਮਾਨਵਤਾ ਨੂੰ ਆਦਿ ਗੁਰੂ ਜਗਤ ਗੁਰ ਬਾਬਾ ਸਭ ਤੋਂ ਵੱਡਾ ਸਤਿਗੁਰੂ ਨਾਨਕ ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਹਜ਼ੂਰ ਦੇ ਆਗਮਨ ਗੁਰਪੁਰਬ ਦੀ ਬਹੁਤ ਬਹੁਤ ਵਧਾਈ ਹੋਵੇ। ਅੱਜ ਸਤਿਗੁਰਾਂ ਦਾ 551ਵਾਂ ਆਗਮਨ ਗੁਰਪੁਰਬ ਹੈ ਔਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕਰ ਜੋ ਅੰਮ੍ਰਿਤ ਸ਼ਬਦ ਸਮੁੱਚੀ ਮਾਨਵਤਾ ਨੂੰ ਹੁਕਮ ਰੂਪ ਵਿੱਚ ਬਖਸ਼ਿਸ਼ ਕੀਤੇ ਨੇ, ਅੱਜ ਦੇ ਇਹ ਪਵਿੱਤਰ ਅੰਮ੍ਰਿਤ ਬਚਨ ਇਹ ਹੁਕਮ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਹਜ਼ੂਰ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਸਤਿਗੁਰਾਂ ਨੇ ਇਸ ਅੰਮ੍ਰਿਤ ਬਚਨ ਨੂੰ ਰਾਗ ਤਨਾਸਰੀ ਵਿੱਚ ਉਚਾਰਨ ਕੀਤਾ ਹੈ। ਚੌਪਦੀ ਨੇ ਇਸ ਪਵਿੱਤਰ ਸ਼ਬਦ ਦੇ ਔਰ ਇਸ ਅੰਮ੍ਰਿਤ ਸ਼ਬਦ ਅੰਦਰ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਨਮੁਖ ਅਰਦਾਸ ਬੇਨਤੀ ਜੋਦੜੀ, ਜਿਹੜਾ ਸਭ ਨੂੰ ਰਿਜ਼ਕ ਦੇਣ ਵਾਲਾ ਹੈ, ਜੋ ਨਿਤ ਨਵਾਂ ਹੈ, ਜੋ ਦੁੱਖਾਂ ਨੂੰ ਵਿਸਾਰਨ ਵਾਲਾ ਹੈ, ਜੋ ਇਨਸਾਨ ਦੀ ਪੀੜਾ ਨੂੰ ਖਰਨ ਵਾਲਾ ਹੈ, ਜਿਹੜਾ ਸਾਰਿਆਂ ਦੀ ਝੋਲੀ ਆਪਣੀਆਂ ਰਹਿਮਤਾਂ ਨਾਲ ਭਰਦਾ ਹੈ, ਉਸ ਪਰਮੇਸ਼ਵਰ ਦੇ ਨਾਮ ਤੋਂ ਉਸ ਪ੍ਰਭੂ ਤੋਂ ਵਾਰ ਨੇ ਬਲਿਹਾਰ ਨੇ ਕੁਰਬਾਨ ਜਾਂਦੇ ਨੇ। ਆਓ ਸਾਧ ਸੰਗਤ, ਇੱਕ ਤਾਂ ਹਜ਼ੂਰ ਦੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਜੋ ਇਸ ਅਸਥਾਨ ਦੀ ਰੋਜ਼ ਦੀ ਮਰਿਆਦਾ ਹੈ ਔਰ ਦੂਸਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਉਹਨਾਂ ਦੀਆਂ ਸਿਫਤਾਂ ਉਹਨਾਂ ਦੀ ਅੰਮ੍ਰਿਤ ਬਾਣੀ ਵਿੱਚੋਂ ਆਪਾਂ ਵਿਚਾਰਨ ਦਾ ਯਤਨ ਕਰਾਂਗੇ। ਆਪ ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਇੱਥੇ ਉਪਸਥਿਤ ਹੋ, ਆਪਣੇ ਘਰਾਂ ਵਿੱਚ, ਦੇਸ਼ ਵਿਦੇਸ਼ ਵਿੱਚ ਬੈਠੇ ਇਹ ਗੁਰਮਤ ਵਿਚਾਰ ਆਪ ਸਰਵਣ ਕਰ ਰਹੇ ਹੋ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ, ਆਪ ਜੀ ਆਪਣੀ ਰਹਿਮਤ, ਆਪਣੀ ਬਖਸ਼ਿਸ਼, ਆਪਣੀ ਕਲਾ ਸ਼ਬਦ ਦੀ ਵਰਤਾਓ, ਸਤਿਗੁਰੂ ਹਿਰਦੇ ਨੂੰ ਟਿਕਾ ਬਖਸ਼ੋ, ਭੈ ਭਾਵ ਨੂੰ ਬਖਸ਼ੋ। ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਆਪ ਵਿੱਚ ਵਰਤ ਕੇ ਸਿਰ ਤੇ ਮੇਰ ਭਰਿਆ ਹੱਥ ਰੱਖੋ, ਆਪ ਹੀ ਵਿਚਾਰ ਕਰਾ ਲਵੋ। ਸਾਧ ਸੰਗਤ, ਪਿਆਰ ਅਦਬ ਨਾਲ ਕੋਈ ਵੀ ਰਸਨਾ ਵਿਰਵੀ ਵਾਂਝੀ ਨਾ ਰਹੇ, ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿ
साहेब दे तनासरी महला पहला कार पहला चौपदे।
ये अमृत बचन जो अज सतगुरां ने सानू हुक्म रूप विच बख्शिश कीता है, श्री गुरु ग्रंथ साहब जी का राग तनासरी है, जां इह कहां कि गुरु नानक साहब महाराज जी ने इस अमृत बचन तनासरी राग दे विच उचारण किया है। पहले घर विच इस शब्द नूं गायन की हदायत है। ते इह अमृत बचन जो है ये चार पदे ने, सतगुरां ने चार पदियां विच ये शब्द उचारण किया और इस शब्द के अंदर सतगुरां ने चार पदियां के नाल नाल चार रहाओ के अमृत बचन भी उचारण किए। यूं कहा कि इस अमृत शब्द के अंदर सतगुरां ने चार वार रहाओ शब्द रहाओ बचन उचारण किया, रहाओ दियां तुकां दर्ज कीतियां ने। धन श्री गुरु ग्रंथ साहब की अमृत बाणी विच सतगुरु गुरु नानक साहब महाराज जी की रसना तो उचारण की हुई जो बाणी है उन 19 रागां दे अंदर दर्ज है। हजूर की कुछ बाणी जिवें असी जप जी साहब का पाठ करने हैं उस उपर कोई राग की बंदिश पाबंदी नहीं। दूसरा श्लोक सहस्कृति विच गुरु नानक साहब जी के बचन ने, उस उपर भी कोई राग की बंदिश नहीं। तीसरा श्लोक वारां ते वधीक जो ने सतगुरु गुरु नानक साहब महाराज जी के उचारण किए हुए, उस उपर भी कोई राग का सरलेख नहीं। 19 रागों विचों अज ये जिहड़ा अमृत बचन है ये राग तनासरी पहले घर विच गाउण दी हदायत ते चार पदे रूप विच सतगुरां ने यह अमृत बचन उचारण किया। और इस शब्द दे उचारण करन तो पहला सतगुरां ने मंगल दर्ज किया, मंगल उचारण किया है। इस विच हजूर ने फरमाया है एक ओंकार। सतगुरु गुरु नानक साहब महाराज उन्होंने सब तो पहला यह मंगल विच बचन किया एक ओंकार। पिछले दिनी दास संध्या भी विचार करदिया हुए एक ओंकार के संबंध विच जिन्नी को दाते ने सोझी समत बख्शी उस संगत दे नाल विचार सांझी कीते। मैं फिर भी अज ये शब्द ये अमृत बचन आया है इसनू आपां दुबारा इस स्थान ते फिर वाचनी खां। ये धन गुरु नानक साहब जी की बड़ी वड्डी कृपालता है। ओम शब्द उपनिषद विच आउंदा है, यह प्रचलित सी ओम शब्द। ओंकार शब्द इहदी वरतों भी भारत वर्ष के इस पूर्व के धर्म विच हुंदी रही, पर समय दे नाल जदों ओम शब्द की व्याख्या की जान लगी किते तां उहनूं त्रै देव दे रूप विच व्याख्या की गई। थोड़ी जी बेनती सुनियो कि एक ओंकार त्रै देव दे रूप विच व्याख्या की गई, ब्रह्मा विष्णु और महेश। और यह जरा ओम है इस दी धुनि नूं इस नाद नूं तीन हिस्सों विच वंड दिता गया। जे असी हिंदी च कहिए आ ऊ मा, जे आपां इहनूं पंजाबी च पढ़ांगे ते उस विच सानूं इस स्पष्ट ऐड़ा ऊड़ा ते मम्मा इस धुनि दे तीन हिस्से कर दित्ते भी इह जी त्रै देवतियां दा, त्रै मूर्ति दा, किसे ने कहा त्रै काल दा, किसे ने कहा त्रै गुणा दा, किसे ने कहा आ त्रै जिहड़े सुरग मच प्याले ने इह इहनां दा प्रतीक है। पर गुरु नानक साहब जी ने बख्शिश की, उन्होंने देखो तीन हिस्से असी उचारण कर लिए एक ओंकार। पहला एक बोलने खा, ਉਸ ਤੋਂ ਬਾਅਦ ਅਸੀਂ ਓਮ ਬੋਲਦੇ ਹਾਂ, ਨਾਲ ਉਹਦੇ ਕਾਰ ਹੈ। ਕਾਰ ਵਿਦਵਾਨ ਪੁਰਸ਼ ਕਹਿੰਦੇ ਆ ਜੋ ਉੱਪਰ ਵਾਲੀ ਲਕੀਰ ਖਿੱਚੀ ਹੈ। ਪ੍ਰੋਫੈਸਰ ਸਾਹਿਬ ਸਿੰਘ ਉਹਨਾਂ ਨੇ ਇੱਕ ਜਗ੍ਹਾ ਖਾਸ ਕਰਕੇ ਦੇ ਅਰਥ ਕਰਦਿਆਂ ਕਿਹਾ ਕਿ ਸੰਸਕ੍ਰਿਤ ਵਿੱਚ ਨਾਮ ਦਾ ਪਿਛੇਤਰ ਕਾਰ ਹੈ, ਇਹਦਾ ਅਰਥ ਹੈ ਇੱਕ ਰਸ ਨਿਰੰਤਰ ਜਿਹਨੇ ਕਦੀ ਵੀ ਰੁਕਣਾ ਨਹੀਂ, ਜਿਹਦੇ ਵਿੱਚ ਕਿਤੇ ਕੋਈ ਕੱਟ ਨਹੀਂ ਲੱਗਦਾ। ਗੁਰੂ ਸਾਹਿਬ ਨੇ ਕਿ ਬਖਸ਼ਿਸ਼ ਕੀਤੀ, ਉਹਨਾਂ ਨੇ ਕਿਹਾ ਓਅੰਕਾਰ ਜੋ ਹੈ ਇਸਦੇ ਦੋ ਤਿੰਨ ਤੁਸੀਂ ਟੁਕੜੇ ਨਾ ਕਰੋ, ਇਹ ਸਿਰਫ ਇੱਕ ਹੈ ਔਰ ਉਹ ਇੱਕ ਹੈ ਜਿਸ ਇੱਕ ਵਰਗਾ ਹੋਰ ਕੋਈ ਇੱਕ ਹੈ ਹੀ ਨਹੀਂ। ਫਿਰ ਬੇਨਤੀ, ਇਹ ਇੱਕ ਸੰਖਿਆ ਵਾਚਕ ਨਹੀਂ, ਜੇ ਕਹੀਏ ਜੀ ਇਹ ਇੱਕ ਹੈ ਇਹਦੇ ਵਰਗਾ ਕੋਈ ਦੂਜਾ ਹੋਵੇਗਾ, ਨਹੀਂ ਪਿਆਰੋ, ਸਿਰਫ ਤੇ ਸਿਰਫ ਇੱਕ ਔਰ ਉਹ ਇੱਕ ਜਿਹੜਾ ਅਨੇਕਤਾ ਵਿੱਚ ਆਪ ਵਰਤਦਾ ਹੈ। ਅਨੇਕਤਾ ਵੀ ਇੱਕ ਦੀ ਹੈ ਤੇ ਅਨੇਕਤਾ ਵਿੱਚ ਵਰਤਦਾ ਹੋਇਆ ਫਿਰ ਵੀ ਉਹ ਇੱਕ ਦਾ ਇੱਕ ਹੀ ਹੈ। ਇਸ ਨੂੰ ਸਤਿਗੁਰਾਂ ਨੇ ਅੰਮ੍ਰਿਤ ਬਾਣੀ 'ਚ ਬਖਸ਼ਿਸ਼ ਕੀਤੀ, ਜਦੋਂ ਕਿਹਾ ਗਿਆ ਵੀ ਇਹ ਤਿੰਨ ਦੇਵਤਿਆਂ ਦੇ ਰੂਪ ਵਿੱਚ ਤੇ ਸਤਿਗੁਰਾਂ ਨੇ ਜਪਜੀ ਸਾਹਿਬ ਦੇ ਅੰਦਰ ਜਿਹੜੀ ਪਵਿੱਤਰ ਅਸੀਂ ਪੌੜੀ ਪੜ੍ਹਦੇ ਹਾਂ ਇਹ ਇਸੇ ਦੀ ਵਿਆਖਿਆ ਕੀਤੀ ਕਿ ਇਹ ਤ੍ਰੈ ਦੇਵ ਨਹੀਂ, ਇਹਨਾਂ ਦੇਵਤਿਆਂ ਤੋਂ ਉੱਪਰ ਉਹ ਇੱਕ ਓਅੰਕਾਰ ਹੈ ਜਿਹਦੇ ਹੁਕਮ ਨਾਲ ਜਿਹਦੀ ਆਗਿਆ ਦੇ ਨਾਲ ਸਾਰੇ ਚੱਲਦੇ ਆ ਤੇ ਉਹ ਇੱਕ ਰਸ ਹੈ। ਗੁਰੂ ਸਾਹਿਬ ਦਾ ਬਚਨ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ। ਗੁਰੂ ਨਾਨਕ ਸਾਹਿਬ ਜੀ ਇਹ ਮਨੌਤ ਹੈ ਕਿ ਭਾਰਤ ਵਰਸ਼ ਵਿੱਚ ਕਿ ਮਾਇਆ ਪ੍ਰਸੂਤ ਹੋਈ, ਤਿੰਨ ਪੁੱਤਰਾਂ ਨੂੰ ਜਨਮ ਦਿੱਤਾ, ਇੱਕ ਸੰਸਾਰੀ ਬ੍ਰਹਮਾ ਜੀ, ਇੱਕ ਭੰਡਾਰੀ ਵਿਸ਼ਨੂੰ ਜੀ ਰਿਜ਼ਕ ਦੇਣ ਵਾਲੇ, ਇੱਕ ਲਾਏ ਦੀਵਾਨ, ਇੱਕ ਲਾਇਤਾ ਵਾਲੇ ਦਰਬਾਰ ਲਾ ਕੇ ਜੀਵਾਂ ਦਾ ਸੰਘਾਰ ਕਰਨ ਵਾਲੇ ਜਾਂ ਲੇਖਾ ਜੋਖਾ ਕਰਨ ਵਾਲੇ। ਗੁਰੂ ਜੀ ਕਹਿੰਦੇ ਇਹ ਮਨੌਤ ਸੀ, ਪਰ ਬੇਨਤੀ ਇਹ ਵੀ ਇੰਨੀ ਕੁ ਤੁਕ ਪੜ੍ਹ ਕੇ ਅਰਥ ਨਹੀਂ ਕਰਨੇ, ਕਿਉਂਕਿ ਜੇ ਇੱਥੋਂ ਤੱਕ ਆਪਾਂ ਕਹਾਂਗੇ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ, ਤੇ ਇਹ ਤਾਂ ਸਿੱਧ ਹੋ ਜਾਏਗਾ ਵੀ ਮਾਇਆ ਪ੍ਰਸੂਤ ਹੋਈ, ਤਿੰਨ ਦੇਵਤਿਆਂ ਦਾ ਇਹ ਜਨਮ ਹੈ। ਪਰ ਗੁਰੂ ਸਾਹਿਬ ਜੀ ਇਸ ਤੋਂ ਅੱਗੇ ਬਖਸ਼ਿਸ਼ ਕਰਦੇ ਨੇ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਪਰ ਮਹਾਰਾਜ ਕਹਿੰਦੇ ਜਿਵ ਤਿਸ ਭਾਵ ਹੈ, ਉਹ ਤਿਸ ਕੌਣ ਹੈ? ਇੱਕ ਓਅੰਕਾਰ, ਤਿਸ ਹੈ ਪਾਰ ਬ੍ਰਹਮ ਪਰਮੇਸ਼ਵਰ, ਤਿਸ ਹੈ ਜਿਹੜਾ ਦੇਵਾਨ ਦੇਵ ਹੈ, ਤਿਸ ਹੈ ਜਿਸ ਤੋਂ ਵੱਡਾ ਹੋਰ ਕੋਈ ਨਹੀਂ। ਮਹਾਰਾਜ ਕਹਿੰਦੇ ਜਿਵ ਤਿਸ ਭਾਵ ਹੈ ਤਿਵੇਂ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਅਕਾਲ ਪੁਰਖ ਵਾਹਿਗੁਰੂ ਵੇਖਦਾ ਪਿਆ, ਪਰ ਜੀਵ ਉਹਨੂੰ ਵੇਖ ਨਹੀਂ ਰਹੇ, ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਧਾਨ, ਆਦੇਸ਼ ਤਿਸੇ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ਼, ਜੁਗ ਜੁਗ ਏਕੋ ਵੇਸ਼, ਉਹ ਨਿਰੰਤਰ ਇੱਕ ਹੈ। ਇਹਦਾ ਸਿੱਧਾ ਜਿਹਾ ਮਤਲਬ ਕਿ ਪਾਰ ਬ੍ਰਹਮ ਪਰਮੇਸ਼ਵਰ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾ ਕਹਿ ਲਓ, ਰਾਮ ਕਹਿ ਲਓ, ਪਰ ਯਾਦ ਰੱਖਿਓ ਅਰਥ ਏਕੋ ਓਅੰਕਾਰ ਦੇ, ਕਿਸੇ ਦੇਵ ਦੇ ਦੇਵੀ ਦੇਵ ਤੇ ਪੈਗੰਬਰ ਦੇ ਲਿਖੀ ਇੱਕ, ਜਿਹਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ ਸਾਹਿਬ ਮੇਰਾ ਏਕੋ ਹੈ ਭਾਈ ਏਕੋ ਹੈ, ਜਿਸ ਨੂੰ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਨਾ ਦੇਵ ਦਾਨ ਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤ ਏਕ ਦਿਗਰ ਕੋਈ ਏਕ ਤੂਈ ਏਕ ਤੂਈ, ਜਿਹੜਾ ਸਿਰਫ ਇੱਕ ਹੈ ਜਿਸ ਇੱਕ ਵਰਗਾ ਹੋਰ ਕੋਈ ਇੱਕ ਨਹੀਂ। ਹਜ਼ੂਰ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਇੱਕ ਰਸ ਹੈ ਤੇ ਇਹ ਓਅੰਕਾਰ ਹੀ ਸਭ ਨੂੰ ਪੈਦਾ ਕਰਨ ਵਾਲਾ ਹੈ। ਜਿਵੇਂ ਗੁਰੂ ਸਾਹਿਬ ਜੀ ਤੇ ਇੱਥੋਂ ਤਾਂ ਬਖਸ਼ਿਸ਼ ਕਰਦੇ ਆ ਓਅੰਕਾਰ ਬ੍ਰਹਮਾ ਉਤਪਤ, ਪਰਮਾਤਮਾ ਨੇ ਤਾਂ ਬ੍ਰਹਮਾ ਨੂੰ, ਓਅੰਕਾਰ ਨੇ ਤਾਂ ਬ੍ਰਹਮਾ ਨੂੰ ਪੈਦਾ ਕੀਤਾ ਹੈ। ਇੱਥੇ ਕਹਿਣ ਤੋਂ ਮੁਰਾਦ ਪਰਮੇਸ਼ਵਰ ਇੱਕ, ਉਸ ਵਰਗਾ ਹੋਰ ਕੋਈ ਨਹੀਂ, ਇੱਕ ਰਸ ਹੈ। ਹੁਣ ਜਦੋਂ ਅਸੀਂ ਇਹ ਓਅੰਕਾਰ ਦੇ ਅਰਥ ਕਰ ਲਏ, ਹੁਣ ਅੱਗੇ ਇਸ ਮੰਗਲ ਵਿੱਚ ਜਿਤਨੀ ਵੀ ਨਾਲ ਸ਼ਬਦ ਆਉਣਗੇ ਉਹਨਾਂ ਸ਼ਬਦਾਂ ਨਾਲ ਅਸੀਂ ਓਅੰਕਾਰ ਨੂੰ ਜੋੜ ਕੇ ਅਰਥ ਕਰਾਂਗੇ। ਉਹ ਇੱਕ ਇੱਕ ਰਸ ਵਿਆਪਕ ਜਿਸ ਇੱਕ ਵਰਗਾ ਹੋਰ ਕੋਈ ਨਹੀਂ,
ਸਤਨਾਮ।
ਹਜ਼ੂਰ ਕਹਿੰਦੇ ਉਸ ਇੱਕ ਓਅੰਕਾਰ ਦਾ ਜਿਹੜਾ ਨਾਮ ਹੈ ਉਹ ਸਤ ਹੈ, ਉਹ ਸਦੀਵ ਰਹਿਣ ਵਾਲੀ ਹਸਤੀ ਹੈ, ਉਸਨੇ ਕਦੀ ਮਿਟਣਾ ਨਹੀਂ। ਸਤਨਾਮ ਚਲੋ ਅਸੀਂ ਗੁਰਮੁਖੀ ਵਿੱਚ ਜਦੋਂ ਪੜ੍ਹਦੇ ਹਾਂ ਸੱਸਾ ਤੱਤੇ ਨੂੰ ਸਿਹਾਰੀ, ਮੰਮੀ ਨੂੰ ਕੰਨਾ ਤੇ ਮੰਮਾ ਸੱਤ ਨਾਮ ਅਸੀਂ ਪੜ੍ਹਦੇ ਹਾਂ। ਪਿਆਰਿਓ, ਇਹ ਸਾਡੇ ਗੁਰਮੁਖੀ ਲਿਪੀ ਵਿੱਚ ਇਹ ਚਿੰਨ੍ਹ ਹੈ, ਪਹਿਚਾਣ ਹੈ ਸੱਤ ਨਾਮ ਦੀ। ਪਰ ਸੱਚ ਇਹ ਹੈ ਕਿ ਸੱਤ ਨਾਮ ਤੇਰਾ ਪਰਾ ਪੁਰਬਲਾ, ਜਦੋਂ ਕੁਛ ਵੀ ਨਹੀਂ ਬਣਿਆ ਉਦੋਂ ਵੀ ਤੇਰਾ ਸੱਤ ਨਾਮ ਕਾਇਮ ਹੈ। ਤੇਰੀ ਹੋਂਦ, ਤੇਰਾ ਉਹ ਉਪਸਥਿਤੀ ਜਿਹੜੀ ਹੈ, ਉਸ ਵਕਤ ਵੀ ਆਪ ਜੀ ਕਾਇਮ ਹੋ, ਜਿਹੜਾ ਇੱਕ ਹੈ ਉਸਦਾ ਨਾਮ ਹਜ਼ੂਰ ਕਿਉਂ ਨੇ, ਉਹ ਸੱਤ ਹੈ।
ਕਰਤਾ ਪੁਰਖ,
ਕਰਤਾ ਉਹ ਸਾਰਿਆਂ ਦਾ ਬਣਾਉਣ ਵਾਲਾ ਹੈ, ਸਭ ਦਾ ਰਚੇਤਾ ਹੈ, ਤੇ ਜੋ ਕੁਝ ਉਸਨੇ ਬਣਾਇਆ ਹੈ ਉਹ ਸਾਰੀਆਂ ਬਣੀਆਂ ਹੋਈਆਂ ਆਪਣੀਆਂ ਬਣਾਈਆਂ ਵਸਤੂਆਂ ਵਿੱਚ, ਚੀਜ਼ਾਂ ਵਿੱਚ, ਜੜ ਹੋਵੇ ਚੇਤਨ ਹੋਵੇ, ਉਹ ਆਪ ਸਮਾਇਆ ਹੋਇਆ ਹੈ। ਪਾਰ ਬ੍ਰਹਮ ਪਰਮੇਸ਼ਵਰ ਇੱਕ ਹੈ, ਉਸਦਾ ਨਾਮ ਸੱਤ ਹੈ। ਗੁਰੂ ਜੀ ਕਹਿੰਦੇ ਉਹ ਸਭ ਦਾ ਕਰਤਾ ਹੈ, ਉਹਦਾ ਕਰਤਾ ਕੋਈ ਵੀ ਨਹੀਂ, ਉਹ ਸਭ ਨੂੰ ਬਣਾਉਣ ਵਾਲਾ, ਉਹਨੂੰ ਕਿਸੇ ਨੇ ਬਣਾਇਆ ਨਹੀਂ। ਜਿਵੇਂ ਕੋਈ ਮੂਰਤੀ ਬਣਾਉਂਦਾ ਹੈ ਜਾਂ ਕੋਈ ਤਸਵੀਰ ਬਣਾਉਂਦਾ ਹੈ, ਸੱਚ ਇਹ ਹੈ ਕਿ ਪਰਮਾਤਮਾ ਦੀ ਨਾ ਕੋਈ ਮੂਰਤ ਬਣਾ ਸਕਦਾ ਹੈ, ਨਾ ਉਹਨੂੰ ਕੋਈ ਸਥਾਪਨ ਕਰ ਸਕਦਾ ਹੈ। ਜਿਵੇਂ ਹਜ਼ੂਰ ਦੇ ਬਚਨ ਨੇ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਆਪਣੇ ਆਪ ਹੈ। ਹੁਣ ਇੱਥੇ ਕਰਤਾ ਪੁਰਖ ਉਹ ਸਭ ਕੁਝ ਬਣਾਉਣ ਵਾਲਾ ਬਣਾ ਕੇ ਵਿੱਚ ਸਮਾਇਆ ਹੈ। ਜਿਵੇਂ ਅਸੀਂ ਆਸਾ ਕੀ ਵਾਰ ਦੇ ਵਿੱਚ ਬਚਨ ਪੜ੍ਹਦੇ ਹਾਂ ਕਿ ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੁਈ ਕੁਦਰਤ ਸਾਜੀ ਹੈ, ਕਰ ਆਸਨ ਡਿੱਠੋ ਚਾਓ, ਕਰ ਆਸਨ ਡਿੱਠੋ ਚਾਓ। ਉਹਨੇ ਸਭ ਕੁਝ ਰਚਿਆ ਤੇ ਰਚ ਕੇ ਏਕੋ ਓਂਕਾਰ ਆਪ ਹੀ ਸਾਰਿਆਂ ਦੇ ਵਿੱਚ ਸਮਾ ਗਿਆ ਹੈ।
ਨਿਰਭਉ ਨਿਰਵੈਰ,
ਨਿਰਭਉ ਉਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਕਿਸੇ ਤਰ੍ਹਾਂ ਦਾ ਕੋਈ ਭੈ ਨਹੀਂ, ਕਿਸੇ ਤਰ੍ਹਾਂ ਦਾ ਕੋਈ ਵੀ ਡਰ ਨਹੀਂ। ਹਜ਼ੂਰ ਨੇ ਫਰਮਾਇਆ ਕਿ ਉਹਨੇ ਸਾਰਿਆਂ ਦੇ ਮੱਥੇ ਤੇ ਭੈ ਦਾ ਲੇਖ ਲਿਖਿਆ, ਪਰ ਪਾਰ ਬ੍ਰਹਮ ਪਰਮੇਸ਼ਵਰ ਦੇ ਉੱਪਰ ਕਿਸੇ ਤਰ੍ਹਾਂ ਦਾ ਕੋਈ ਡਰ ਨਹੀਂ। ਸਾਰੀ ਸ੍ਰਿਸ਼ਟੀ ਡਰ ਦੇ ਅਧੀਨ ਹੈ, ਪਰ ਉਹ ਨਿਰਭਉ ਹੈ। ਮਹਾਰਾਜ ਜੀ ਨੇ ਬਾਣੀ ਵਿੱਚ ਇਹ ਬਚਨ ਵੀ ਕਹੇ ਨੇ ਕਿ ਸਗਲ ਸਮੱਗਰੀ ਡਰੈ ਵਿਆਪੀ, ਬਿਨ ਡਰ ਕਰਨੈ ਹਾਰਾ। ਸਗਲਿਆਂ ਪਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ। ਸਭ ਦੇ ਮੱਥੇ ਤੇ ਭੈ ਦਾ ਲੇਖ ਹੈ, ਪਰ ਪਾਰ ਬ੍ਰਹਮ ਪਰਮੇਸ਼ਵਰ ਜੀ ਉਹਨਾਂ ਦੇ ਮਸਤਕ ਉੱਪਰ ਕਿਸੇ ਕਿਸਮ ਦਾ ਭੂਈ ਭੈ ਲਈ ਕੋਈ ਡਰ ਨਹੀਂ। ਜਿੱਥੇ ਇੱਕ ਨੇ, ਸੱਤ ਨੇ, ਉਹ ਸਭ ਨੂੰ ਬਣਾਉਣ ਵਾਲੇ ਨੇ, ਬਣਾ ਕੇ ਸਭ ਹੀ ਸਮਾਏ ਨੇ, ਉਹਨਾਂ ਨੂੰ ਕਿਸੇ ਦਾ ਵਾਹਿਗੁਰੂ ਜੀ ਨੂੰ ਕੋਈ ਭੈ ਨਹੀਂ। ਤੇ ਉਸ ਤੋਂ ਬਾਅਦ ਜੇ ਭੈ ਨਹੀਂ ਤੇ ਗੁਰਮੁਖੋ ਕਿਸੇ ਨਾਲ ਵੈਰ ਵੀ ਨਹੀਂ ਕਮਾਉਂਦੇ। ਨਿਰਵੈਰ, ਉਹ ਵੈਰ ਤੋਂ ਰਹਿਤ ਹਨ।
ਅਕਾਲ ਮੂਰਤ,
ਅਕਾਲ ਮੂਰਤ, ਅਕਾਲ ਦਾ ਅਰਥ ਅਸੀਂ ਕਰਾਂਗੇ ਕਾਲ ਦੇ ਅਗੇਤਰ ਐੜਾ ਲੱਗਾ ਹੈ। ਅਕਾਲ ਦਾ ਅਰਥ ਜਿਸ ਉੱਪਰ ਸਮੇਂ ਦਾ ਕੋਈ ਪ੍ਰਭਾਵ ਨਹੀਂ, ਹਰ ਚੀਜ਼ ਜਿਹੜੀ ਇਹ ਸਮੇਂ ਦੇ ਅਧੀਨ ਹੈ। ਇਨਸਾਨ ਕਹਿ ਲਓ, ਆ ਜਿੰਨੇ ਸੂਰਜ, ਚੰਦ, ਤਾਰੇ, ਧਰਤੀ, ਜੋ ਕੁਛ ਵੀ ਬਣਿਆ ਇਹ ਸਮੇਂ ਦੇ ਅਧੀਨ ਹੈ, ਕਿਉਂਕਿ ਸਮਾਂ ਕਾਲ ਜਿਹੜਾ ਇਹਨੂੰ ਗ੍ਰਾਸ ਬਣਾ ਲਏਗਾ, ਇਹਨੂੰ ਖਾ ਜਾਏਗਾ। ਜਿਵੇਂ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬਚਨ ਪੜ੍ਹਦੇ ਹਾਂ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸ਼ਾ। ਇਹ ਹਰ ਚੀਜ਼ ਕਾਲ ਦੇ ਅਧੀਨ ਹੈ, ਅਸੀਂ ਵੀ ਕਾਲ ਦੇ ਅਧੀਨ ਹਾਂ। ਬਚਪਨ ਹੈ, ਮਾਂ ਦੇ ਉਦਰ ਵਿੱਚ ਜੀਵ ਨਿਮਦਾ, ਪਵੈਸ਼ ਹੁੰਦੀ, ਬਚਪਨ, ਜਵਾਨੀ, ਬੁਢੇਪਾ, ਤੇ ਕਾਲ ਜਿਹੜਾ ਫਿਰ ਇਹਨੂੰ ਖਤਮ ਕਰ ਦਿੰਦਾ ਹੈ। ਹਜ਼ੂਰ ਨੇ ਕਿਹਾ ਉਹ ਜਿਹੜਾ ਏਕੋ ਓਂਕਾਰ ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਕਹਿੰਦੇ ਹਾਂ, ਉਹਦੇ ਉੱਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ, ਨਾ ਉਹਨੇ ਬੁੱਢਾ ਹੋਣਾ, ਨਾ ਉਹਨੇ ਬਚਪਨ ਹੈ, ਨਾ ਜਵਾਨੀ ਹੈ, ਨਾ ਮੌਤ ਹੈ। ਪਿਆਰਿਓ, ਉਹਦੇ ਉੱਤੇ ਕੋਈ ਅਸਰ ਨਹੀਂ, ਉਹ ਸਮੇਂ ਤੋਂ ਉੱਪਰ ਹੈ, ਉਹ ਸਮੇਂ ਦਾ ਰਚੈਤਾ ਹੈ, ਤੇ ਸਮਾਂ ਉਹਦੇ ਉੱਤੇ ਅਸਰ ਕੀ ਕਰੇਗਾ। ਇਸੇ ਕਰਕੇ ਗੁਰਦੇਵ ਕਹਿ ਰਹੇ ਨੇ ਅਕਾਲ ਮੂਰਤ, ਜਿਹਨੂੰ ਅੱਜ ਸਤਿਗੁਰੂ ਨੇ ਅੱਗੇ ਕਿਹਾ ਸਾਹਿਬ ਮੇਰਾ ਨੀਤ ਨਵਾਂ। ਜਿਹੜੀ ਚੀਜ਼ ਸਮੇਂ ਦੇ ਅਧੀਨ ਹੈ ਉਹ ਨੀਤ ਨਵੀਂ ਨਹੀਂ, ਹਰ ਚੀਜ਼ ਜਿਹੜੀ ਸਮੇਂ ਦੇ ਅਧੀਨ ਬਣੀ ਉਹਨੇ ਪੁਰਾਣੀ ਨਹੀਂ ਹੋਣਾ, ਉਹਨੇ ਛਿੱਜਣਾ ਵੀ, ਸਮੇਂ ਨੇ ਉਹਨੂੰ ਖਤਮ ਵੀ ਕਰਨਾ। ਪਰ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਅਕਾਲ ਮੂਰਤ, ਇੱਥੇ ਮੂਰਤ ਦਾ ਅਰਥ ਤੇ ਹੋਂਦ ਪਾਰ ਬ੍ਰਹਮ ਪਰਮੇਸ਼ਵਰ ਉਹਨਾਂ ਉੱਪਰ ਸਮੇਂ ਦਾ ਕੋਈ ਅਸਰ ਨਹੀਂ, ਉਹਨਾਂ ਦੀ ਹਸਤੀ ਨੂੰ ਸਮਾਂ ਪ੍ਰਭਾਵਿਤ ਨਹੀਂ ਕਰਦਾ।
ਅਜੂਨੀ ਸੈਭੰ
ਅਜੂਨੀ ਪਰਮੇਸ਼ਵਰ ਇੱਕ ਓਂਕਾਰ ਜੂਨਾ ਵਿੱਚ ਨਹੀਂ ਹੁੰਦਾ। ਤੇ ਮੈਂ ਪਿਛਲੇ ਦਿਨ ਇੱਕ ਅਰਜ਼ ਕੀਤੀ ਸੀ, ਅੱਜ ਸਤਿਗੁਰਾਂ ਦਾ ਪੁਰਬ ਹੈ, ਅਸੀਂ ਬਾਬਾ ਜੀ ਦੀ ਸਿਫਤ ਕਰਨੀ, ਪਰ ਇਹ ਨਾ ਕਦੀ ਸੋਚਿਓ ਕਿ ਗੁਰੂ ਜੂਨ ਵਿੱਚ ਆਉਂਦਾ ਹੈ। ਜੂਨਾ ਇੱਕ ਪ੍ਰਕਿਰਿਆ ਨੇ, ਜਿਵੇਂ ਕਈ ਜਨਮ ਪੈ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਬ ਹੋਇਓ, ਐਸਾ ਨਹੀਂ ਕਿ ਸਤਿਗੁਰੂ ਮਹਾਰਾਜ ਜੀ ਇਸ ਤਰ੍ਹਾਂ ਜੂਨਾ ਵਿੱਚੋਂ ਨਿਕਲ ਕੇ ਆਉਂਦੇ ਆ। ਨਹੀਂ ਪਿਆਰਿਓ, ਪਰਮਾਤਮਾ ਅਜੂਨੀ ਹੈ, ਸਤਿਗੁਰੂ ਜੂਨਾ ਕੱਟਣ ਵਾਸਤੇ ਆਉਂਦੇ ਨੇ। ਇਸੇ ਕਰਕੇ ਭਾਈ ਗੁਰਦਾਸ ਸਾਹਿਬ ਨੇ ਜਦੋਂ ਹਜ਼ੂਰ ਦੇ ਆਗਮਨ ਦਾ ਜ਼ਿਕਰ ਕੀਤਾ ਤੇ ਉਹਨਾਂ ਨੇ ਆਪਣੀ ਰਚਨਾ ਵਿੱਚ ਇੱਕ ਸ਼ਬਦ ਵਰਤਿਆ ਪ੍ਰਗਟਿਆ। ਜਦੋਂ ਅਸੀਂ ਪਾਠ ਕਰਨੇ ਆ ਅਰਥ ਦੇ ਬਾਅਦ ਚ ਕਰਨੇ ਆ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ। ਪ੍ਰਗਟਿਆ ਦਾ ਅਰਥ ਜਨਮ ਨਹੀਂ ਮਿਲੇਗਾ ਕੋਸ਼ ਵਿੱਚ, ਪ੍ਰਗਟਿਆ ਦਾ ਅਰਥ ਹੈ ਕਿ ਪ੍ਰਤੱਖ ਹੋ ਜਾਣਾ। ਪ੍ਰਗਟ ਦਾ ਅਰਥ ਹੈ ਜਿਹੜਾ ਮੌਜੂਦ ਸੀ ਪਰ ਉਹ ਆਕਾਰ ਕਰਕੇ ਦਿਸ ਨਹੀਂ ਸੀ ਰਿਹਾ, ਉਹ ਪ੍ਰਗਟ ਹੋਇਆ ਹੈ, ਸਤਿਗੁਰ ਨਾਨਕ ਪ੍ਰਗਟਿਆ। ਜਾਂ ਭਾਈ ਸਾਹਿਬ ਜੀ ਬਚਨ ਕਰਦੇ ਆ ਕਿ ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਗੁਰੂ ਗੋਬਿੰਦ ਸਿੰਘ ਜੀ ਦਾ ਬਚਨ ਹੈ, ਤਿੰਨ ਬੇਦੀਆਂ ਕੀ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਜਿਵੇਂ ਹੁਣੇ ਅਸੀਂ ਪਾਠ ਕੀਤਾ, ਬਲੇ ਚਿਰਾਗ ਅੰਧਿਆਰ ਮੈਂ ਸਭ ਕਲ ਉਦੜੀ ਇੱਕ ਨਾਮ ਧਰਮ, ਪ੍ਰਗਟ ਸ਼ਕਲ ਹਰ ਭਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ। ਪ੍ਰਗਟਿਆ ਪ੍ਰਗਟ ਪ੍ਰਗਟੇ, ਇਹਦਾ ਮਤਲਬ ਹੀ ਬਹੁਤ ਡੂੰਘਾ ਹੈ ਕਿ ਹਜ਼ੂਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਾਰ ਬ੍ਰਹਮ ਪਰਮੇਸ਼ਵਰੀ, ਉਹ ਵੀ ਉਹ ਜੂਨਾਂ ਤੋਂ ਰਹਿਤ ਨੇ, ਉਹਨਾਂ ਉੱਪਰ ਜੂਨਾਂ ਦੀ ਕੋਈ ਬੰਦਿਸ਼ ਨਹੀਂ। ਤੇ ਪਰਮਾਤਮਾ ਨੂੰ ਕਿਸੇ ਨੂੰ ਬਣਾਇਆ ਮਾਰਿਕ ਨੇ ਸੈਭੰ, ਉਹ ਸੁੱਤੇ ਸਿੱਧ ਹੈ, ਆਪਣੇ ਆਪ ਹੈ, ਜਿਹਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਚੱਤਰ ਚੱਕਰ ਵਰਤੀ ਚੱਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬ ਦਾ ਸਰਬ ਜੁਗਤੇ। ਉਹ ਸੁੱਤੇ ਸਿੱਧ ਹੈ, ਉਹਨੂੰ ਕਿਸੇ ਨੇ ਬਣਾਇਆ, ਜੂਨਾ ਤੋਂ ਰਹਿਤ ਹੈ, ਆਪਣੇ ਆਪ ਹੀ ਉਹ ਨਿਰੰਤਰ ਹੈ।
ਗੁਰ ਪ੍ਰਸਾਦ,
ਇਹ ਪਾਰ ਬ੍ਰਹਮ ਪਰਮੇਸ਼ਵਰ ਜਿਹਨੂੰ ਸਤਿਗੁਰੂ ਇੱਕ ਓਂਕਾਰ ਕਹਿ ਰਹੇ ਆ, ਜਿਹੜਾ ਸੱਤ ਹੈ, ਬਣਾਉਣ ਵਾਲਾ, ਵਿਆਪਕ ਹੈ, ਨਿਰਭਉ ਹੈ, ਨਿਰਵੈਰ ਹੈ, ਸਮੇਂ ਤੋਂ ਉੱਪਰ ਹੈ, ਜੂਨਾ ਤੋਂ ਰਹਿਤ ਹੈ, ਆਪਣੇ ਆਪ ਸੁੱਤੇ ਸਿੱਧ, ਇਸ ਪਾਰ ਬ੍ਰਹਮ ਪਰਮੇਸ਼ਵਰ ਨੂੰ ਮਿਲਿਆ ਕਿਵੇਂ ਜਾ ਸਕਦਾ ਹੈ? ਧੰਨ ਗੁਰੂ ਨਾਨਕ ਸਾਹਿਬ ਬਚਨ ਕਰਦੇ ਆ, ਗੁਰ ਪ੍ਰਸਾਦ, ਸਤਿਗੁਰੂ ਦੀ ਕਿਰਪਾ ਨਾਲ, ਗੁਰੂ ਦੇ ਪ੍ਰਸਾਦ ਨਾਲ, ਜੇ ਸਤਿਗੁਰੂ ਬਖਸ਼ਿਸ਼ ਕਰੇ, ਉਹ ਪਰਮਾਤਮਾ ਤਰਸ ਕਰੇ, ਗੁਰੂ ਨਾਲ ਮਿਲਾ ਦੇਵੇ, ਤੇ ਸਤਿਗੁਰੂ ਪਾਰ ਬ੍ਰਹਮ ਪਰਮੇਸ਼ਵਰ ਨਾਲ ਮਿਲਾਉਂਦੇ ਹਨ।
ਜੀਏ ਦਰਤ ਹੈ ਆਪਣਾ, ਕੈਸੋ ਕਰੀ ਪੁਕਾਰ।
ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਕੁਰਬਾਨ ਜਾਈਏ, ਜੀਓ ਡਰਤ ਹੈ ਆਪਣਾ। ਮਹਾਰਾਜ ਕਹਿੰਦੇ, ਸਾਡਾ ਜਿਹੜਾ ਜੀਓ ਹੈ, ਅੰਤਰ ਆਤਮਾ ਜਿਹੜਾ, ਉਹ ਡਰ ਰਿਹਾ ਹੈ। ਤੇ ਨਾਲ ਸ਼ਬਦ ਵਰਦੇ ਨੇ, ਕੈਸੋ ਕਰੀ ਪੁਕਾਰ, ਕਿਸ ਅੱਗੇ ਮੈਂ ਆਪਣੀ ਪੁਕਾਰ ਕਰਾਂ, ਆਪਣੀ ਅਰਦਾਸ ਕਰਾਂ। ਸਾਡਾ ਜੀਓ ਜਿਹੜਾ ਹੈ, ਉਹ ਡਰ ਰਿਹਾ ਹੈ।
ਦੇਖ ਵਿਸਾਰਨ ਸੇਵਿਆ, ਸਦਾ ਸਦਾ ਦਾਤਾਰ।
ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ। ਸੇਵਿਆ ਦਾ ਅਰਥ ਹੈ ਉਹਨੂੰ ਚੇਤੇ ਕੀਤਾ, ਉਹਦਾ ਸਿਮਰਨ ਕੀਤਾ। ਤੇ ਜਿਹੜਾ ਪਰਮਾਤਮਾ ਸਦਾ ਸਦਾ ਦਾਤਾਰ, ਸਦੀਵ ਸਦੀਵ ਕਾਲ ਉਹ ਦਾਤਾਂ ਦੇਣ ਵਾਲਾ ਹੈ। ਇਹ ਸਤਿਗੁਰਾਂ ਨੇ ਪਹਿਲੀਆਂ ਦੋ ਤੁਕਾਂ ਕਹੀਆਂ। ਥੋੜ੍ਹੀ ਜਿਹੀ ਦੀ ਵਿਚਾਰ ਕਰਕੇ, ਅਸੀਂ ਹਜ਼ੂਰ ਦਾ ਪੁਰਬ ਹੈ, ਉਸ ਸੰਬੰਧੀ ਵੀ ਸਤਿਗੁਰਾਂ ਦੀਆਂ ਸਿਫਤਾਂ ਕਰਨੀਆਂ ਨੇ ਜੀ, ਭਾਵੇਂ ਸ਼ਬਦ ਦੀ ਵਿਚਾਰ, ਭਾਵੇਂ ਇਤਿਹਾਸ ਵਿੱਚੋਂ। ਹੁਣ ਇੱਥੇ ਪ੍ਰਸ਼ਨ ਵੀ ਹੈ ਤੇ ਉੱਤਰ ਵੀ ਹੈ, ਇਹਨਾਂ ਇਹ ਦੋ ਤੁਕਾਂ ਵਿੱਚ। ਪ੍ਰਸ਼ਨ ਇਹ ਵੇ ਕਿ ਜੀਓ ਜਿਹੜਾ ਹੈ, ਉਹ ਡਰ ਰਿਹਾ ਹੈ। ਜੀਓ ਡਰਤ ਹੈ ਆਪਣਾ, ਜਿੰਦ ਅੰਦਰੋਂ ਡਰ ਰਹੀ ਹੈ। ਕੈਸੋ ਕਰੀ ਪੁਕਾਰ, ਕਿਸ ਦੇ ਸਾਹਮਣੇ ਪੁਕਾਰ ਕਰੀਏ, ਆਪਣੀ ਇਸ ਵੇਦਨਾ ਨੂੰ ਪੀੜਾ ਨੂੰ ਰੱਖੀਏ। ਤੇ ਸਤਿਗੁਰੂ ਫਿਰ ਇਹ ਪ੍ਰਸ਼ਨ ਕਰਕੇ ਨਾ ਜੀ ਕਿਹਦੇ ਕੋਲ ਪੁਕਾਰ ਕਰਾਂ, ਤੇ ਆਪੇ ਨਾਲ ਉੱਤਰ ਦੇ ਰਹੇ ਆ, ਦੁੱਖ ਵਿਸਾਰਨ, ਦੁੱਖਾਂ ਨੂੰ ਵਿਸਾਰਨ ਵਾਲਾ, ਦੁੱਖਾਂ ਨੂੰ ਦੂਰ ਕਰਨ ਵਾਲਾ, ਜਿਹਨੂੰ ਪਾਰ ਬ੍ਰਹਮ ਪਰਮੇਸ਼ਵਰ ਕਹਿੰਦੇ ਆ, ਦੁੱਖ ਵਿਸਾਰਨ ਸੇਵਿਆ, ਦੁੱਖਾਂ ਨੂੰ ਦੂਰ ਕਰਨ ਵਾਲੇ ਪਰਮਾਤਮਾ ਦਾ ਸਿਮਰਨ ਕੀਤਾ, ਜਿਹੜਾ ਪਰਮੇਸ਼ਵਰ ਸਦਾ ਸਦਾ ਦਾਤਾਰ, ਸਭ ਨੂੰ ਦਾਤਾਂ ਦੇਣ ਵਾਲਾ ਹੈ। ਇਹ ਬੜੀ ਬਖਸ਼ਿਸ਼ ਕੀਤੀ ਸਤਿਗੁਰਾਂ ਨੇ ਸਾਨੂੰ ਸਮਝਾਇਆ। ਦੇਖੋ ਇੱਥੇ ਦਰਤ ਸ਼ਬਦ ਆਇਆ, ਜੀਓ ਡਰ ਰਿਹਾ ਹੈ। ਸੂਝਵਾਨ ਸੱਜਣ ਕਹਿੰਦੇ ਆ ਕਿ ਡਰ ਦੋ ਤਰ੍ਹਾਂ ਦਾ ਹੁੰਦਾ। ਉਂਝ ਗੁਰਬਾਣੀ ਨੇ ਵੀ ਇਸ ਚੀਜ਼ ਨੂੰ ਮੰਨਿਆ ਜੀ, ਡਰ ਡਰ ਜੇ ਹੋਰ ਥੋੜੀ ਜਿਹੀ ਵਿਆਖਿਆ ਕਰੋ ਤੇ ਮੈਂ ਕਹਿੰਦਾ ਵੀ ਡਰ ਤਿੰਨ ਤਰ੍ਹਾਂ ਦਾ ਸਾਨੂੰ ਮਿਲੇਗਾ। ਇੱਕ ਡਰ ਤਾਂ ਉਹ ਹੈ ਦੁਨਿਆਵੀ, ਸੁਣੋ ਦੁਨਿਆਵੀ ਡਰ। ਦੂਜੀ ਤਰ੍ਹਾਂ ਦਾ ਡਰ ਹੈ ਦੀਨੀ, ਤੀਸਰੀ ਤਰ੍ਹਾਂ ਦਾ ਡਰ ਹੈ ਦੈਵੀ। ਉਂਝ ਵੈਸੇ ਸਿਆਣੇ ਪੁਰਸ਼ ਦੀਨੀ ਡਰ ਨੂੰ ਦੈਵੀ ਡਰ ਦੇ ਨਾਲ ਹੀ ਮਿਲਾਉਂਦੇ ਆ, ਪਰ ਜੇ ਅਸੀਂ ਨਖੇੜ ਕੇ ਇਹਦੇ ਅਰਥ ਕਰਨੇ ਕੋਲ, ਇੱਕ ਡਰ ਹੈ ਜਿਹੜਾ ਦੁਨਿਆਵੀ ਹੈ, ਉਹ ਦੁਨਿਆਵੀ ਡਰ ਹਰ ਬੰਦੇ ਨੂੰ ਕਿਸੇ ਨਾ ਕਿਸੇ ਰੂਪ ਦੇ ਵਿੱਚ ਵਿਆਪੀ ਹੋਇਆ ਹੈ। ਉਹ ਬਿਮਾਰੀ ਦਾ ਰੂਪ ਹੋਵੇ, ਉਹ ਮਾਨਸਿਕ ਪਰੇਸ਼ਾਨੀ ਦਾ ਰੂਪ ਹੋਵੇ, ਉਹ ਭਾਵੇਂ ਮੌਤ ਦਾ ਡਰ ਹੋਵੇ, ਉਹ ਡਰ ਸਾਰੀ ਦੁਨੀਆਂ ਨੂੰ ਵਿਆਪਿਆ ਹੋਇਆ ਹੈ। ਦੂਸਰਾ ਡਰ ਹੈ ਦੀਨੀ, ਦੀਨੀ ਡਰ, ਦੀਨਦਾਰ ਧਰਮ, ਕਿ ਬੰਦੇ ਅੰਦਰ ਧਰਮ ਨੇ ਵੀ ਇੱਕ ਭੈ ਪੈਦਾ ਕੀਤਾ, ਉਹ ਇਸ ਕਰਕੇ ਵੀ ਨਿਰਮਲ ਭਾਉ ਵਿੱਚ ਜੀਏ। ਦੀਨੀ ਤੇ ਦੈਵੀ ਭੈ ਬੜੇ ਨੇੜੇ ਨੇ, ਜਿਵੇਂ ਅਸੀਂ ਬਾਣੀ 'ਚ ਕਈ ਬਚਨ ਐਸੇ ਪੜ੍ਹਦੇ ਹਾਂ ਕਿ ਜਿੱਥੇ ਜੀਵ ਨੂੰ ਕਿਹਾ ਜਾਂਦਾ ਤੂੰ ਆਹ ਕੰਮ ਕਰਨਾ ਪਏ, ਤੇ ਧਰਮ ਕਹਿੰਦਾ ਤੈਨੂੰ ਇਸ ਕਰਮ ਦੀ ਆਹ ਸਜ਼ਾ ਮਿਲੇਗੀ, ਡਰਾਇਆ ਜਾਂਦਾ ਨਾ ਜੀ, ਡਰ ਦਿੱਤਾ। ਜਿਵੇਂ ਅਸੀਂ ਪਾਠ ਕਰਨੇ ਆ, ਪਾਪੀ ਕਰਮ ਕਮਾਮ ਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਨ ਮਾਧਾਣੀਆਂ ਤਿਉਂ ਮੱਥੈ ਧਰਮ ਰਾਏ। ਗੁਰੂ ਸਾਹਿਬ ਨੇ ਸ਼ਬਦ ਵਰਤਿਆ, ਜਿਵੇਂ ਅਸੀਂ ਦੁੱਧ ਰਿੜਕਨੇ ਆ, ਮਦਾਣੀ ਦਹੀਂ ਨੂੰ ਮੱਥਦੀ ਹੈ ਪਿਆਰੇ, ਇਸੇ ਤਰ੍ਹਾਂ ਪਾਪ ਕਰਨ ਵਾਲੇ ਬੰਦੇ ਜਿਹੜੇ ਨੇ ਉਹ ਮੱਥੇ ਜਾਣਗੇ। ਜਾਂ ਅਸੀਂ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਨ ਪੜ੍ਹਨੇ ਆ, ਆਸਾ ਕੀ ਵਾਰ ਦੀ ਇਹ ਪੌੜੀ, ਕਿ ਆਪੀ ਨੇ ਭੋਗ ਭੋਗ ਕੇ ਹੋਏ ਭਸਮੜ ਭੌਰ ਸਦਾਇਆ, ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਟ ਚਲਾਇਆ, ਅੱਗੇ ਕਰਨੀ ਕੀਰਤ ਵਾਚੀਐ ਬਹਿ ਲੇਖਾ ਕਰ ਸਮਝਾਇਆ, ਥਾਉ ਨਾ ਹੋਵੀ ਪੌਂਦਈ ਹੁਣ ਸੁਣੀਐ ਕਿਆ ਰੁਆਇਆ। ਇਹ ਵੀ ਤੇ ਇੱਕ ਭੈ ਹੈ ਨਾ, ਮਨ ਅੰਧੇ ਜਨਮ ਗਵਾਇਆ। ਇੱਕ ਉਹ ਭੈ ਹੈ ਜਿਹੜਾ ਦੀਨੀ ਭੈ ਹੈ, ਜਿਹੜਾ ਬਾਣੀ ਵਿੱਚ ਅਨੇਕਾਂ ਮਹਾਂਪੁਰਖਾਂ ਨੇ ਕਿਹਾ। ਬਾਬਾ ਫਰੀਦ ਸਾਹਿਬ ਨੇ ਇਸ ਭੈ ਦਾ ਬੜਾ ਜ਼ਿਕਰ ਕੀਤਾ, ਵੇਖ ਕਪਾਹ ਹੈ ਜੇ ਥੀਆ ਜੇਸੀਆ ਜੇ ਸਿਰ ਥੀਆ ਤਿਲਾਂ, ਕਾ ਮਾਦੇ ਅਰਕਾਗ ਦੇ ਕੁੰਨੇ ਕੋਇਲਿਆਂ, ਮੰਦੇ ਅਮਲ ਕਰੇਂਦਿਆਂ ਇਹ ਸਜ਼ਾਏ ਤਿਨਾ। ਬਾਬਾ ਜੀ ਦਾ ਸ਼ਲੋਕ ਹੈ ਕਿ ਕਪਾਹ ਵੇਲਣੇ ਵਿੱਚ ਵੇਲੀ ਜਾਂਦੀ ਹੈ, ਕਮਾਦ ਕੋਲੂ ਵਿੱਚ ਪੀੜਿਆ ਜਾਂਦਾ ਹੈ, ਤਿਲ ਜਿਹੜਾ ਉਹ ਵੀ ਕਹਾਣੀ 'ਚ ਪਾ ਕੇ ਪੀੜਿਆ ਜਾਂਦਾ ਹੈ, ਕੋਇਲੇ ਜਿਹੜੇ ਨੇ ਉਹਨਾਂ ਨੂੰ ਤਪਾ ਕੇ ਦੁਬਾਰਾ ਫਿਰ ਅੱਗ ਲਾਉਂਦੇ ਨੇ। ਇਹ ਇੰਨੀਆਂ ਉਦਾਹਰਨਾਂ ਬਾਹਰ ਦੀਆਂ ਦੀਨੀ ਭੈ ਕਰਕੇ ਨੇ ਕਿ ਬੰਦਿਆ ਜੇ ਮਾੜੇ ਅਮਲ ਕਰੇਗਾ ਤੇ ਤੇਰੀ ਵੀ ਹਾਲਤ ਜਾਂ ਤੇਰੇ ਨਾਲ ਵੀ ਇਹ ਬੀਤੇਗੀ। ਇਹ ਇਸ ਕਰਕੇ ਕਿ ਬੰਦਾ ਰੱਬ ਦੇ ਨਿਰਮਲ ਭਾਉ ਵਿੱਚ ਜੀਏ। ਜਿਹੜਾ ਇੱਥੇ ਹੋਵੇ ਨਾ, ਜੀਓ ਟਰ ਦਰਤ ਹੈ ਆਪਣਾ ਗੁਰਮੁਖੋ, ਇਹ ਨਿਰਮਲ ਭਾਉ ਹੈ, ਇਹ ਕਿਸੇ ਪਵਿੱਤਰ ਹਿਰਦੇ ਵਿੱਚ ਪੈਦਾ ਹੁੰਦਾ। ਇਹ ਡਰ ਜਦੋਂ ਪੈਦਾ ਹੁੰਦਾ ਉਦੋਂ ਬਾਕੀ ਡਰ ਮਰਦੇ ਨੇ। ਇਸ ਡਰ ਵਿੱਚ ਫਿਰ ਅੰਦਰ ਪਰਮਾਤਮਾ ਵਾਲੇ ਪਾਸੇ ਤੁਰਦਾ। ਇਸ ਨੂੰ ਸਤਿਗੁਰੂ ਨੇ ਬਾਣੀ ਵਿੱਚ ਕਿਹਾ, ਡੱਡਾ ਡਰ ਉਪਜੈ ਡਰ ਜਾਈ, ਤਾਂ ਡਰ ਮੈਂ ਡਰ ਰਿਹਾ ਸਮਾਈ। ਜਦੋਂ ਨਿਰਮਲ ਭਾਉ ਪੈਦਾ ਹੋ ਜਾਏ ਉਦੋਂ ਦੁਨੀਆਂ ਦੇ ਡਰ ਆਪਣੇ ਆਪ ਹੀ ਉਹਦੇ ਵਿੱਚ ਖੱਬ ਜਾਂਦੇ ਨੇ, ਉਹਦੇ ਵਿੱਚ ਸਮਾ ਜਾਂਦੇ ਨੇ। ਇੱਥੇ ਗੁਰੂ ਨਾਨਕ ਸਾਹਿਬ ਜੀ ਨੇ ਆਪੇ ਪ੍ਰਸ਼ਨ ਕੀਤਾ ਕਿ ਸਾਡਾ ਅੰਦਰ ਸਾਡਾ ਜੀਓ ਜਿਹੜਾ ਉਹ ਡਰ ਰਿਹਾ ਹੈ, ਕਿਸ ਅੱਗੇ ਜਾ ਕੇ ਪੁਕਾਰ ਕਰੀਏ। ਤੇ ਨਾਲ ਫਿਰ ਉੱਤਰ ਦਿੱਤੇ ਨੇ, ਇਸ ਡਰ ਤੋਂ ਜੇ ਕੋਈ ਬਚਾ ਸਕਦਾ ਹੈ, ਇਸ ਡਰ ਦੀ ਕੋਈ ਮੁਕਤੀ ਦੇ ਸਕਦਾ ਹੈ, ਉਹ ਕੇਵਲ ਪਾਰ ਬ੍ਰਹਮ ਪਰਮੇਸ਼ਵਰ, ਦੁੱਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਆਓ ਅੱਜ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ, ਸਮੁੱਚੇ ਗੁਰੂ ਨਾਨਕ ਨਾਮ ਲਈ ਸਿੱਖ ਹਰ ਜਗ੍ਹਾ ਤੇ ਬੈਠੇ ਭਾਵਨਾ ਸ਼ਰਧਾ ਪੂਰਨ ਅਕੀਦੇ ਨਾਲ ਮਨਾ ਰਹੇ ਨੇ। ਭਾਵੇਂ ਇਤਿਹਾਸ ਦੀਆਂ ਘਟਨਾਵਾਂ ਉਹੀ ਨੇ, ਨਨਕਾਣਾ ਸਾਹਿਬ ਦੀ ਧਰਤੀ ਜਿਸ ਨੂੰ ਉਸ ਵਕਤ ਰਾਏ ਭੋਏ ਦੀ ਤਲਵੰਡੀ ਕਿਹਾ ਜਾਂਦਾ ਹੈ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਜਦੋਂ ਆਗਮਨ ਹੋਇਆ, ਚਲੋ ਜਦੋਂ ਇਤਿਹਾਸਕਾਰ ਇਤਿਹਾਸ ਲਿਖੇਗਾ, ਵਾਰਤਕ ਤੇ ਹਿਸਟੋਰੀਅਨ ਜਿਹੜਾ ਜਾਂ ਤਵਾਰੀ ਲਿਖਣ ਵਾਲਾ ਹੈ, ਉਹ ਕੁਦਰਤੀ ਤੌਰ ਤੇ ਉਸ ਵਕਤ ਦਾ ਉਸ ਸਮੇਂ ਦਾ ਵਰਤਾਰਾ ਕੀ ਸੀ ਉਹ ਆਪਣੀ ਲਿਖਤ ਵਿੱਚ ਜ਼ਰੂਰ ਕਹੇਗਾ ਵੀ ਉਦੋਂ ਰਾਜ ਕਿੰਨਾ ਦਾ ਸੀ, ਉਦੋਂ ਰਾਜ ਪ੍ਰਬੰਧ ਕਿਹੋ ਜਿਹਾ ਸੀ, ਉਦੋਂ ਕਿਹੜੇ ਕਿਹੜੇ ਧਰਮ ਸਨ, ਉਦੋਂ ਲੋਕਾਂ ਦਾ ਵਰਤਨ ਵਿਹਾਰ ਕੀ ਸੀ, ਉਦੋਂ ਧਰਮ ਦੇ ਕਿਹੜੇ ਕਿਹੜੇ ਆਗੂ ਸਨ, ਉਹ ਧਰਮ ਦੇ ਲੋਕਾਂ ਦਾ ਕਿਰਦਾਰ ਕੈਸਾ ਸੀ, ਕਰੈਕਟਰ ਕੈਸਾ ਸੀ। ਕੁਦਰਤੀ ਤੌਰ ਤੇ ਵਾਰਤਕ ਹਿਸਟਰੀ ਲਿਖਣ ਵਾਲਾ ਜਾਂ ਕਾਵਕ ਲਿਖਣ ਵਾਲਾ ਕਵਿਤਾ ਵਿੱਚ ਵੀ ਉਹ ਇਹਨਾਂ ਗੱਲਾਂ ਦਾ ਜ਼ਿਕਰ ਜ਼ਰੂਰ ਕਰੇਗਾ। ਤੇ ਮੇਰੇ ਮਨ 'ਚ ਆਇਆ ਜੀ, ਇਹ ਮੇਰੇ ਗੁਰੂ ਨਾਨਕ ਬਾਬਾ ਜੀ ਨੇ ਨਾ ਜੀ, ਹੋਰ ਕਿਸੇ ਵੱਲ ਆਪਾਂ ਨਾ ਵੀ ਝਾਤੀ ਮਾਰੀਏ, ਕੇਵਲ ਗੁਰੂ ਨਾਨਕ ਸਾਹਿਬ ਦੀ ਬਾਣੀ ਨੂੰ ਪੜ੍ਹ ਲਈਏ, ਪਿਆਰੇ ਸੱਚ ਇਹਦੇ ਬਾਬਾ ਜੀ ਦੀ ਬਾਣੀ ਸਾਰਿਆਂ ਪੱਖਾਂ ਤੋਂ ਚਾਨਣ ਪਾ ਦੇਗੀ। ਮਹਾਰਾਜ ਦੱਸ ਦੇਣਗੇ ਉਸ ਵਕਤ ਦਾ ਰਾਜਨੀਤਿਕ ਵਰਤਾਰਾ ਕੀ ਸੀ, ਉਸ ਵਕਤ ਦੇ ਧਰਮ ਅਸਥਾਨਾਂ ਦੀ ਹਾਲਤ ਕੀ ਸੀ, ਉਸ ਵਕਤ ਦੇ ਧਰਮ ਅਸਥਾਨ ਤੇ ਬੈਠੇ ਲੋਕ ਕੀ ਹੋ ਗਏ ਸਨ, ਉਸ ਵਕਤ ਧਰਮ ਦੇ ਚਿੰਨ੍ਹਾਂ ਦੀ ਕੀ ਮਹੱਤਤਾ ਸੀ, ਗੁਰੂ ਨਾਨਕ ਸਾਹਿਬ ਆਪਣੀ ਬਾਣੀ 'ਚ ਸਾਰੀ ਬਖਸ਼ਿਸ਼ ਕਰਨਗੇ। ਥੋੜ੍ਹਾ ਜਿਹਾ ਇੱਕ ਬੇਨਤੀ ਮੈਂ ਪਿਛਲੇ ਸਾਲ ਨਨਕਾਣਾ ਸਾਹਿਬ ਵੀ ਔਰ ਸੁਲਤਾਨਪੁਰ ਵੀ ਕੀਤੀ, ਬਾਬਾ ਜੀ ਦੇ 550 ਸਾਲਾਂ ਤੇ, ਸ਼ਾਇਦ ਇੱਥੇ ਵੀ ਕੀਤੀ। ਦੇਖੋ ਜਿਹੜੀ ਅਸੀਂ ਇਹ ਪੌੜੀ ਭਾਈ ਗੁਰਦਾਸ ਸਾਹਿਬ ਦੀ ਪੜ੍ਹਨੀ ਹੈ ਕਿ ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਸਿੰਘ ਬੁੱਕੈ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ, ਸਿੱਧ ਆਸਨ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਵਾ, ਜਿੱਥੇ ਬਾਬਾ ਪੈਰ ਧਰੇ ਪੂਜਾ ਆਸਨ ਥਾਪਨ ਸੋਵਾ, ਸਿੱਧ ਆਸਨ ਸਭ ਜਗਤ ਦੇ ਨਾਨਕ ਆਦਿ ਮਤੇ ਜੇ ਕੋਵਾ, ਘਰ ਘਰ ਅੰਦਰ ਧਰਮ ਸ਼ਾਲ ਹੋਵੇ ਕੀਰਤਨ ਸਦਾ ਵਸੋਵਾ। ਚਲੋ ਇਸ ਪੌੜੀ 'ਚ ਆਪਾਂ ਬਚਨ ਪੜ੍ਹਨੇ ਆ। ਥੋੜ੍ਹੀ ਜਿਹੀ ਮੈਂ ਇੱਕ ਬੇਨਤੀ ਕਰਾਂਗਾ, ਪਹਿਲੀਆਂ ਜਿਹੜੀਆਂ ਤਿੰਨ ਤੁਕਾਂ ਨੇ ਨਾ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਪਹਿਲੀ ਤੁਕ। ਦੂਜੀ ਤੁਕ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ। ਤੀਸਰੀ ਤੁਕ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਠੀਕ ਹੈ, ਗਾਉਣ ਵਾਲੇ ਭਾਵੇਂ ਵਿਸ਼ਰਾਮ ਇੱਥੇ ਲਾ ਦੇਣ ਕਿਉਂਕਿ ਉਹ ਮਾਤਰਾ ਉਹਨਾਂ ਆਪਣੀ ਸਥਾਈ ਨੂੰ ਪੂਰੇ ਕਰਨ ਲੱਗੇ ਜਾਂ ਅੰਤਰੇ ਲਈ, ਕਿ ਸਿੰਘ ਬੁੱਕੇ ਮਿਰਗਾਵਲੀ ਜਦੋਂ ਕਥਾ ਕਰਨ ਵਾਲੇ ਅਰਥ ਕਰਨਗੇ ਉਹੀ ਕਹਿਣਗੇ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਤਿੰਨ ਤੁਕਾਂ ਖਾਸ ਤਵੱਜੋ ਮੰਗਦੀਆਂ ਨੇ। ਮੈਂ ਇਸ ਸੰਬੰਧੀ ਇੱਕ ਵਾਰ ਅਰਜ਼ ਕੀਤੀ ਸੀ, ਇੱਥੇ ਭਾਈ ਸਾਹਿਬ ਜੀ ਨੇ ਨਾ ਜੀ, ਜਿੱਥੇ ਸਤਿਗੁਰ ਨਾਨਕ ਪ੍ਰਗਟਿਆ ਉਹਦੇ ਨਾਲ ਧੁੰਦ ਦਾ ਜ਼ਿਕਰ ਕੀਤਾ। ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਵਾ, ਧੁੰਦ ਮਿੱਟੀ ਸੰਸਾਰ ਤੇ ਚਾਨਣ ਹੋ ਗਿਆ। ਹੁਣ ਅੱਗੇ ਫਿਰ ਜਦੋਂ ਸਤਿਗੁਰੂ ਤਾਰਿਆਂ ਦਾ, ਭਾਈ ਸਾਹਿਬ ਤਾਰਿਆਂ ਦਾ ਜ਼ਿਕਰ ਕਰਨਗੇ ਤੇ ਹਨੇਰੇ ਦਾ ਜ਼ਿਕਰ ਕਰਨਗੇ, ਉੱਥੇ ਸਤਿਗੁਰੂ ਨਾਨਕ ਪ੍ਰਗਟਿਆ ਦੀ ਥਾਂ ਤੇ ਉਹਨਾਂ ਨੇ ਲਫ਼ਜ਼ ਵਰਤਿਆ ਜਿਉਂ ਕਰ ਸੂਰਜ ਨਿਕਲਿਆ। ਸੁਣਿਓ ਇਸ ਬੇਨਤੀ, ਪਹਿਲਾਂ ਸਤਿਗੁਰੂ ਨਾਨਕ ਪ੍ਰਗਟਿਆ ਤੇ ਧੁੰਦ ਮਿੱਟੀ, ਸੂਰਜ ਨਿਕਲਿਆ ਅੰਧੇਰਾ ਅਲੋਪ ਹੋ ਗਿਆ ਤੇ ਤਾਰੇ ਛਿਪ ਗਏ, ਅੰਧੇਰਾ ਵਿਣਸ ਗਿਆ, ਤਾਰੇ ਵਿਣਸੇ ਨਹੀਂ ਅਲੋਪ ਹੋ ਗਏ ਛਿਪ ਗਏ। ਤੀਸਰਾ ਬਚਨ ਉਹਨਾਂ ਨੇ ਕਿਹਾ ਵੀ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ, ਸਿੰਘ ਬੁੱਕੇ ਜਦੋਂ ਸ਼ੇਰ ਗਰਜਿਆ, ਸ਼ੇਰ ਨੇ ਦਹਾੜ ਮਾਰੀ ਤੇ ਮਿਰਗਾਂ ਦੀਆਂ ਡਾਰਾਂ ਜਿਹੜੀਆਂ ਨੇ ਉਹ ਭੱਜਦੀਆਂ ਜਾਂਦੀਆਂ ਨੇ ਉਹਨਾਂ ਦੇ ਅੰਦਰ ਨੂੰ, ਧੀਰਜ ਟਿਕਾ ਹੀ ਨਹੀਂ ਆਉਂਦਾ ਪਿਆ, ਇੰਨਾ ਭੈ ਆ ਗਿਆ ਹੈ। ਤਿੰਨ ਬਚਨ ਖਾਸ ਕਰਕੇ ਜੀ, ਇਹ ਭਾਈ ਸਾਹਿਬ ਨੇ ਜਿੰਨੀ ਕੋਈ ਸੋਝੀ ਹੈ, ਕੋਈ ਇਹ ਨਹੀਂ ਕਿ ਮੈਂ ਇਸ ਅਸਥਾਨ ਤੇ ਬੈਠ ਕੇ ਕੋਈ ਦਾਅਵਾ ਕਰਾਂ ਜੀ ਮੈਨੂੰ ਬਹੁਤ ਕੁਝ ਪਤਾ ਹੈ। ਮੈਂ ਸੱਚ ਕਹਿੰਦਾ ਗੁਰਮੁਖੋ ਹਜ਼ੂਰ ਵੀ ਇਹਨੂੰ ਵਿਖਾਵੇ ਦੀ ਨਿਮਰਤਾ ਨਾ ਸਮਝਿਓ, ਜਿੰਨੇ ਵੱਡੇ ਮੇਰੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ, ਅਸੀਂ ਅਸੰਖਾਂ ਜਨਮ ਲੈ ਕੇ ਵੀ ਆਪਣੇ ਬਾਬੇ ਦੀ ਪੂਰੀ ਗੱਲ ਨਹੀਂ ਕਰ ਸਕਦੇ। ਉਹ ਇੰਨੇ ਇਸੇ ਕਰਕੇ ਭਾਈ ਸਾਹਿਬ ਨੇ ਕਿਹਾ, ਕਹਿੰਦੇ ਸਿੱਧ ਇੰਨੇ ਕਰਾਮਾਤੀ, ਸਿੱਧਾਂ ਦੀਆਂ ਇੰਨੀਆਂ ਕਮਾਈਆਂ, ਉਹਨਾਂ ਨੇ ਵੀ ਕਹਿ ਦਿੱਤਾ ਸੀ ਸਿੱਧ ਬੋਲਣ ਸ਼ੁਭ ਬਚਨ, ਧੰਨ ਨਾਨਕ ਤੇਰੀ ਵੱਡੀ ਕਮਾਈ। ਉਸ ਦੀ ਕਮਾਈ ਦਾ ਕੋਈ ਪਾਰਾ ਵਾਰ ਨਹੀਂ। ਮੈਂ ਫਿਰ ਉਸੇ ਵਿਸ਼ੇ ਤੇ ਆਉਣ ਲੱਗਾ ਕਿ ਇੱਕ ਧੁੰਦ, ਇੱਕ ਹਨੇਰਾ, ਤੀਸਰੇ ਤਾਰੇ, ਚੌਥਾ ਸ਼ੇਰ ਤੇ ਮਿਰਗ, ਤਿੰਨ ਭਾਈ ਸਾਹਿਬ ਨੇ ਉਦਾਹਰਨਾਂ ਦਿੱਤੀਆਂ ਇੱਥੇ। ਤੇ ਦਾਸ ਕਈ ਵਾਰੀ ਬੇਨਤੀ ਕਰਦਾ, ਹੁਣ ਸਿਆਲ ਸਰਦੀ ਸ਼ੁਰੂ ਹੋਣੀ ਹੈ, ਆਪ ਨੂੰ ਪਤਾ ਵੀ ਹੁਣ ਤੋਂ ਪਹਿਲਾਂ ਜਿਹੜੇ ਆ 8-9 ਮਹੀਨੇ ਨਿਕਲੇ ਆ, ਇਹ ਸਮਝ ਲਓ ਵੀ ਆਪਾਂ ਜੇ ਚੇਤ ਤੋਂ ਲੈ ਕੇ ਹੁਣ ਤੱਕ, ਫੱਗਣ ਦੇ ਅਖੀਰ ਤੋਂ ਲੈ ਕੇ ਹੁਣ ਤੱਕ ਜਿਹੜੇ ਮਹੀਨੇ ਨਿਕਲੇ ਆ, ਰਾਤ ਪੈਂਦੀ ਹੈ ਤੇ ਹਨੇਰਾ ਹੋ ਜਾਂਦਾ, ਕਦੀ ਚਾਨਣਾ ਪੱਖ ਹੁੰਦਾ ਤੇ ਚੰਦਰਮਾ ਹੁੰਦਾ, ਜੇ ਮੱਸਿਆ ਵਾਲੀ ਰਾਤ ਆਉਂਦੀ ਹੈ ਉਹ ਕਾਲਾ ਹਨੇਰਾ ਹੁੰਦਾ, ਪੂਰਨਮਾਸ਼ੀ ਤੋਂ ਬਾਅਦ ਅੰਧਕਾਰ ਪੈਸਰ ਲੱਗ ਪੈਂਦਾ। ਪਰ ਆਪ ਸਭ ਨੂੰ ਪਤਾ ਵੀ ਇੱਕ ਹਨੇਰਾ ਉਹ ਵੀ ਜਿਹੜਾ ਰਾਤ ਦਾ ਹੈ, ਜਿਹੜਾ ਚਿੱਟੇ ਰੰਗ ਦਾ ਨਹੀਂ, ਸ਼ਵੇਤ ਰੰਗ ਦਾ ਨਹੀਂ, ਉਹ ਹਨੇਰੇ ਦਾ ਰੰਗ ਜਿਹੜਾ ਉਹ ਕਾਲਾ ਹੈ, ਹੱਥ ਪਸਾਰਿਆਂ ਨਜ਼ਰ ਨਹੀਂ ਆਉਂਦਾ, ਪੈਰ ਜਿਹੜੇ ਨੇ ਚੱਲਣੇ ਇੱਕ ਫੁੱਟ ਜ਼ਮੀਨ ਨਹੀਂ ਦਿਸਦੀ ਹਨੇਰੇ ਦੇ ਵਿੱਚ, ਕਾਲੇ ਹਨੇਰੇ 'ਚ। ਪਰ ਆ ਹੁਣ ਸਰਦੀ ਸ਼ੁਰੂ ਹੋ ਜਾਣੀ ਹੈ, ਹੋਰ ਮਹੀਨੇ ਤੱਕ ਜਾਂ 15-20 ਦਿਨਾਂ ਤੱਕ ਆਪ ਜੀ ਦੇਖੋਗੇ ਰਾਤ ਨੂੰ ਸੰਧਿਆ ਨੂੰ ਸਾਡੇ ਇਸ ਪੰਜਾਬ ਵਿੱਚ ਧੁੰਦ ਪੈਣੀ ਸ਼ੁਰੂ ਹੋ ਜਾਂਦੀ ਹੈ। ਰਾਤ ਕਾਲੀ ਹੈ ਪਰ ਜਦੋਂ ਧੁੰਦ ਪੈਂਦੀ ਹੈ ਪਿਆਰਿਓ, ਉਸ ਧੁੰਦ ਦਾ ਰੰਗ ਜਿਹੜਾ ਸ਼ਵੇਤ ਹੈ ਉਹ ਚਿੱਟੇ ਰੰਗ ਦਾ ਹੈ, ਧੁੰਦ ਦਾ ਰੰਗ ਸਫੇਦ ਹੈ। ਉਂਝ ਜੇ ਧੁੰਦ ਨਹੀਂ ਤੇ ਮੱਸਿਆ ਦੀ ਰਾਤ ਜਿਹੜੀ ਉਹ ਕਾਲੀ ਹੈ, ਅੰਧੇਰੀ ਹੈ। ਪਰ ਆਪ ਯਾਦ ਰੱਖੋ ਕਿ ਜਦੋਂ ਧੁੰਦ ਨਹੀਂ ਹੋਵੇਗੀ ਆਪਾਂ ਦੀਵਾ ਬਾਲ ਕੇ ਤੁਰ ਪਾਂਗੇ ਤੇ ਹਨੇਰਾ ਖਤਮ ਹੋ ਜਾਏਗਾ, ਧੁੰਦ ਨਹੀਂ ਹੋਵੇਗੀ ਤੇ ਗੱਡੀ ਦੀਆਂ ਜਿਹੜੀਆਂ ਬੱਤੀਆਂ ਨੇ ਆਪਾਂ ਜਗਾਵਾਂਗੇ ਤੇ ਹਨੇਰਾ ਚਲਾ ਜਾਏਗਾ। ਕਾਲਾ ਹਨੇਰਾ ਜਿਹੜਾ ਉਹ ਦੀਵਾ ਬਾਲਣ ਦੇ ਨਾਲ ਚਲਾ ਜਾਂਦਾ, ਪਰ ਗੁਰਮੁਖੋ ਜਿਸ ਰਾਤ ਨੂੰ ਧੁੰਦ ਪੈ ਜਾਏ, ਜਿੰਨੀਆਂ ਮਰਜ਼ੀ ਬੱਤੀਆਂ ਬਾਲ ਲਓ, ਧੁੰਦ ਜਿਹੜੀ ਏ ਉਹ ਬੱਤੀਆਂ ਦੀ ਲਾਈਟ ਦੀ ਪੇਸ਼ ਵੀ ਜਾਣ ਦਿੰਦੀ। ਕਈ ਵਾਰੀ ਤਾਂ ਇੰਨੀ ਗਹਿਰੀ ਧੁੰਦ ਪੈਂਦੀ ਏ ਕਿ ਸਾਰਾ ਦਿਨ ਸੂਰਜ ਅਸਮਾਨ ਤੇ ਨਿਕਲ ਕੇ ਛਿਪ ਵੀ ਜਾਂਦਾ ਤੇ ਬਾਂਹ ਪਸਾਰਿਆਂ ਨਜ਼ਰ ਨਹੀਂ ਆਉਂਦਾ, ਉਹ ਧੁੰਦ ਵੀ ਇੱਕ ਹਨੇਰਾ ਪਰ ਉਹ ਕਾਲੇ ਹਨੇਰੇ ਤੋਂ ਵੱਧ ਖਤਰਨਾਕ ਹੈ। ਇੱਥੇ ਭਾਈ ਸਾਹਿਬ ਨੇ ਜਿਹੜੇ ਇਹ ਰਮਜ਼ ਪਾਈਏ, ਇਹ ਇਕੱਲਾ ਧੁੰਦ ਆ ਨਹੀਂ ਅਰਥ। ਹੁਣ ਜੇ ਕੋਈ ਕਹੇ ਜੀ ਬਾਬਾ ਜੀ ਦਾ ਗੁਰਪੁਰਬ, ਧੁੰਦ ਫਿਰ ਝਾੜ ਦੇਣੀ ਚਾਹੀਦੀ, ਕਿਉਂਕਿ ਜਿੰਨੇ ਵੀ ਪ੍ਰਤੀਕ ਜਾਂ ਉਦਾਹਰਨਾਂ ਜਾਂ ਬਿੰਬ ਵਰਤੇ ਜਾਂਦੇ ਨੇ ਉਹਨਾਂ ਦੇ ਕੋਈ ਅੰਦਰੂਨੀ ਅਰਥ ਹੁੰਦੇ ਆ, ਉਹਨਾਂ ਦੇ ਆਪਣੇ ਗਹਿਰੇ ਅਰਥ ਨੇ। ਦਸ ਬੇਨਤੀ ਕਰਦਾ ਹੁੰਦਾ ਪਿਆਰਿਓ, ਧੁੰਦ ਵੀ ਹਨੇਰਾ ਹੈ, ਧੁੰਦ ਤੋਂ ਬਿਨਾਂ ਮੱਸਿਆ ਦੀ ਰਾਤ ਵੀ ਹਨੇਰਾ ਹੈ, ਪਰ ਦੋਨਾਂ 'ਚ ਇੰਨਾ ਫਰਕ ਹੈ, ਮੱਸਿਆ ਦੀ ਕਾਲੀ ਰਾਤ ਕਾਲਾ ਹਨੇਰਾ ਹੈ, ਧੁੰਜ ਪੈ ਦੇ ਤੇ ਚਿੱਟਾ ਹਨੇਰਾ, ਕਾਲਾ ਹਨੇਰਾ ਖਤਰਨਾਕ ਹੈ, ਪਰ ਦੀਵੇ ਸਾਹਮਣੇ ਉਹ ਟਿਕਦਾ ਨਹੀਂ, ਉਹ ਉੱਡ ਪੁੱਡ ਜਾਂਦਾ, ਹਨੇਰਾ ਮੁੱਕ ਜਾਂਦਾ, ਦੀਵਾ ਬਲੇ ਅੰਧੇਰਾ ਜਾਏ, ਪਰ ਧੁੰਦ ਇੰਨੀ ਖਤਰਨਾਕ ਹੈ ਉਹ ਕਈ ਵਾਰੀ ਸੂਰਜ ਦੀਆਂ ਕਿਰਨਾਂ ਦੀ ਪੇਸ਼ ਨਹੀਂ ਜਾਣ ਦਿੰਦੀ। ਇਹ ਧੁੰਦ ਕੀ ਸੀ ਜੀ ਉਸ ਵੇਲੇ, ਇਹ ਕਾਲਾ ਹਨੇਰਾ ਕੀ ਸੀ? ਇੰਜ ਪ੍ਰਤੀਤ ਹੁੰਦਾ ਸਤਿਗੁਰੂ ਦੇ ਪਿਆਰੇ ਸਿੱਖ ਭਾਈ ਸਾਹਿਬ ਨੇ ਜਦੋਂ ਜ਼ਿਕਰ ਕੀਤਾ, ਉਹ ਕਹਿੰਦੇ ਧੁੰਦ ਚਿੱਟੀ ਉਹ ਲੋਕ ਸਨ ਜੇ ਧਰਮ ਅਸਥਾਨਾਂ ਉੱਤੇ ਬੈਠੇ ਸਨ ਪਰ ਧਰਮੀ ਨਹੀਂ ਸਨ। ਵਾਹਿਗੁਰੂ ਜੀ ਬੇਨਤੀ ਸੁਣਿਓ, ਧਰਮ ਚਿੰਨ੍ਹ ਧਾਰਨ ਕੀਤੇ ਸਨ ਪਰ ਚਿੰਨ੍ਹਾਂ ਦੀ ਸਮਝ ਕੋਈ ਨਹੀਂ ਸੀ, ਅਰਥ ਨਹੀਂ ਸਨ। ਧਰਮ ਗ੍ਰੰਥਾਂ ਦੀ ਵਿਆਖਿਆ ਕੋਲ ਜ਼ਰੂਰ ਸੀ ਪਰ ਇੱਕ ਦੂਜੇ ਦਾ ਅਪਮਾਨ ਕਰ ਰਹੇ ਸਨ। ਸੱਚ ਇਹ ਵੀ ਚਿੱਟੀ ਧੁੰਦ ਉਹ ਲੋਕ ਜਿਹੜੇ ਰੱਬ ਦੇ ਨਾਂ ਤੇ, ਧਰਮ ਦੇ ਨਾਂ ਤੇ ਜਾਂ ਮਜ਼ਹਬ ਦੇ ਨਾਂ ਤੇ ਆਪਣਾ ਪ੍ਰਸ਼ਾਦਾ ਪਾਣੀ ਚਲਾਉਂਦੇ ਨੇ, ਪਰ ਗੁਰੂ ਜੀ ਕਹਿੰਦੇ ਨੇ ਇਹ ਉਹ ਲੋਕ ਨੇ ਜਿਹੜੇ ਚਿੱਟੇਪਨ ਦਾ ਭੁਲੇਖਾ ਪਾਉਂਦੇ ਨੇ, ਧਰਮ ਦਾ ਭੁਲੇਖਾ ਪਾਉਂਦੇ ਨੇ, ਅੰਦਰੋਂ ਧਰਮੀ ਹੈ ਨਹੀਂ। ਤੇ ਕਾਲਾ ਹਨੇਰਾ ਉਹ ਹੈ ਜਿਹਨਾਂ ਲੋਕਾਂ ਨੂੰ ਧਰਮ ਦੀ ਸੋਝੀ ਕੋਈ ਨਹੀਂ, ਕੇਵਲ ਪਾਪਾਂ ਦੇ ਵਿੱਚ ਹੀ ਗਰਸੇ ਹੋਏ। ਮੈਂ ਅਰਜ਼ ਕਰਾਂ, ਗੁਰੂ ਸਾਹਿਬ ਦੀ ਬਾਣੀ ਜਦੋਂ ਧੁੰਦ ਵੇਖੀ ਹੈ ਨਾ, ਤੇ ਗੁਰੂ ਨਾਨਕ ਸਾਹਿਬ ਦਾ ਤਨਾਸਰੀ ਰਾਗ ਵਿੱਚ ਇੱਕ ਬਚਨ ਹੈ ਜੀ, ਮੈਂ ਕਿਸੇ ਤੇ ਲਾ ਕੇ ਨਹੀਂ ਕੋਈ ਗੱਲ ਕਰਾਂਗਾ। ਗੁਰਮੁਖੋ ਜਦੋਂ ਗੁਰੂ ਨਾਨਕ ਸਾਹਿਬ ਦੀ ਬਾਣੀ ਪੜ੍ਹੀਏ ਤੇ ਸਿੱਖੋ ਆਪਣੇ ਆਪ ਨੂੰ ਮੈਂ ਵੀ, ਇਹ ਨਹੀਂ ਕਿ ਕੇਵਲ ਆਪ ਜੀ ਨੂੰ, ਮੈਂ ਵੀ ਆਪਣੇ ਆਪ ਨੂੰ ਉਹਦੇ ਵਿੱਚ ਸ਼ਾਮਿਲ ਕਰਾਂ ਕਿ ਜੇ ਗੁਰੂ ਨਾਨਕ ਕਾਜੀ ਨੂੰ, ਜੋਗੀ ਨੂੰ, ਬ੍ਰਾਹਮਣ ਨੂੰ ਕਹਿੰਦੇ ਨੇ ਭਾਈ ਜੀ ਸਿੱਖ ਜੀ ਇਹ ਬਚਨ ਤੇਰੇ ਉੱਤੇ ਵੀ ਲਾਗੂ ਹੁੰਦਾ ਹੈ, ਤੋ ਇਸ ਕਰਕੇ ਪ੍ਰਸੰਨ ਮੈਂ ਕਿ ਬਾਬਾ ਜੀ ਨੇ ਕਾਜ਼ੀ ਨੂੰ ਇਹ ਕਿਹਾ, ਹਿੰਦੀ ਨੂੰ ਆ ਕਿਹਾ, ਬ੍ਰਾਹਮਣ ਨੂੰ ਆ ਕਿਹਾ, ਉਹ ਗੁਰਮੁਖਾ ਸੱਚ ਇਹ ਵੇ ਕਿ ਉਸ ਸ਼ਬਦ ਦੇ ਅੰਤਰੀ ਭਾਵ ਨੂੰ ਸਮਝ, ਜੋ ਕੁਝ ਕਾਜ਼ੀ ਤੇ ਬ੍ਰਾਹਮਣ ਨੂੰ ਕਿਹਾ, ਹਿੰਦੂ ਨੂੰ ਕਿਹਾ, ਜੋਗੀ ਨੂੰ ਕਿਹਾ, ਉਹ ਤੈਨੂੰ ਵੀ ਕਹਿ ਦਿੱਤਾ ਜੇ ਤੂੰ ਚੰਗੇ ਅਮਲ ਨੂੰ ਰੱਖੇਗਾ। ਉਹ ਧੁੰਦ ਕੀ ਬਾਬਾ ਜੀ ਨੇ ਕਿਹਾ ਕਾਦੀ ਕੂੜ ਬੋਲ ਮਲ ਖਾਏ। ਮੈਂ ਇਸ ਕਰਕੇ ਕੋਈ ਦੂਜਾ ਪ੍ਰਮਾਣ ਕਿਸੇ ਇਤਿਹਾਸਕਾਰ ਦਾ ਨਹੀਂ ਲਿਆ, ਕਿੰਨੇ ਮੰਦਰ ਢੱਠੇ, ਕਿੰਨੇ ਕਿੰਨੇ ਪਾਪ ਕੀ ਕੁਝ ਹੋਇਆ, ਆਪਾਂ ਸਿਰਫ ਬਾਬਾ ਜੀ ਦੀ ਬਾਣੀ ਤੋਂ ਪੁੱਛਦੇ ਹਾਂ ਮਹਾਰਾਜ ਧਰਮ ਦਾ ਵਰਤਾਰਾ ਕੀ। ਤੇ ਗੁਰੂ ਜੀ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਕਾਜੀ ਝੂਠ ਬੋਲਦਾ, ਜਦੋਂ ਫੈਸਲੇ ਸੁਣਾਉਂਦਾ ਰਿਸ਼ਵਤ ਲੈ ਕੇ ਫੈਸਲੇ ਬਦਲ ਦਿੰਦਾ। ਆਪ ਜੀ ਨੂੰ ਪਤਾ ਹੋਣਾ ਹਜ਼ਰਤ ਮੁਹੰਮਦ ਸਾਹਿਬ ਜੀ ਤੋਂ ਬਾਅਦ ਜਿਹੜੇ ਇਸਲਾਮ ਦੇ ਫੈਸਲੇ ਸਨ, ਜਜਮੈਂਟ ਦਿੱਤੀ ਜਾਂਦੀ ਸੀ ਉਹ ਖਲੀਫਾ ਦਿੰਦਾ ਸੀ। ਜਦੋਂ ਇਸਲਾਮ ਬਹੁਤ ਜ਼ਿਆਦਾ ਫੈਲ ਗਿਆ ਤੇ ਇਹ ਜਿਹੜੇ ਫੈਸਲੇ ਨੇ ਇਸਲਾਮ ਦੇ, ਇਹ ਫਿਰ ਕਾਜੀ ਦੇਣ ਲੱਗ ਪਿਆ। ਮੁੱਲਾ ਫੈਸਲਾ ਨਹੀਂ ਦੇ ਸਕਦਾ, ਮੁਫਤੀ ਤੇ ਕਾਜੀ ਹੀ ਫੈਸਲੇ ਸੁਣਾਉਂਦਾ ਹੁੰਦਾ। ਕਾਜੀ ਸਾਹਮਣੇ ਜਦੋਂ ਰੱਖਿਆ ਜਾਂਦਾ ਫਿਰ ਉਹ ਕੁਰਾਨ ਨੂੰ ਪੜ੍ਹਦਾ, ਉਹ ਹਦੀਸ ਨੂੰ ਦੇਖਦਾ। ਕੁਰਾਨ ਤੇ ਹਦੀਸ ਨੂੰ ਦੇਖਣ ਤੋਂ ਬਾਅਦ ਜਿਹੜਾ ਸੱਚਾ ਕਾਜੀ ਹੈ ਉਹ ਹਜ਼ਰਤ ਮੁਹੰਮਦ ਸਾਹਿਬ ਜੀ ਦਾ ਜਿਹੜਾ ਪੈਰੋਕਾਰ ਹੈ ਉਹ ਸੱਚਮੁੱਚ ਇਨਸਾਫ ਕਰੇਗਾ। ਤੇ ਗੁਰੂ ਜੀ ਕਹਿੰਦੇ ਇੱਥੇ ਧੁੰਦ ਇਹ ਵਾਪਰ ਗਈ, ਕਾਜੀ ਇਨਸਾਫ ਦੀ ਕੁਰਸੀ ਤੇ ਬੈਠਾ ਹੈ, ਉਹ ਰਿਸ਼ਵਤ ਲੈ ਕੇ ਸੱਚਿਆਂ ਵਿਚਾਰਿਆਂ ਨੂੰ ਸੋਲੀ ਚਾੜੀ ਜਾਂਦਾ ਹੈ, ਝੂਠੇ ਬੰਦਿਆਂ ਨੂੰ ਬਰੀ ਕਰੀ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਤਾਂ ਧਰਮ ਦਾ ਫੈਸਲਾ ਕਰਨਾ ਉਹਨੇ, ਕਿਉਂਕਿ ਕੁਰਾਨ ਨੂੰ ਦੇਖ ਕੇ ਉਹਨੇ ਫੈਸਲੇ ਸੁਣਾਉਣੇ ਨੇ। ਅਰਜ਼ ਕਰਾਂ ਬਾਬਾ ਜੀ ਕਹਿੰਦੇ ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਹੇ, ਦੂਸਰਾ ਹੈ ਬ੍ਰਾਹਮਣ। ਉਹ ਸੱਚੀ ਮੁੱਚੀ ਉਹ ਵੀ ਜ਼ੁਲਮ ਕਰਦਾ ਪਿਆ ਜੀਵਾਂ ਤੇ, ਉਹ ਜੀਵ ਘਾਤ ਕਰਦਾ, ਪਰਾਇਆ ਹੱਕ ਖੋਂਦਾ, ਹਕੂਮਤ ਦੀ ਚਾਹ ਪਲੂਸੀ ਕਰਕੇ ਆਪਣੀ ਕੌਮ ਨੂੰ ਨਸ਼ਟ ਕਰਾਈ ਜਾਂਦਾ। ਤੇ ਗੁਰੂ ਜੀ ਕਹਿੰਦੇ ਉਸ ਤੋਂ ਬਾਅਦ ਕੀ ਕਰਦਾ, ਪਰਾਇਆ ਹੱਕ ਖਾ ਕੇ ਤੀਰਥਾਂ ਉੱਤੇ ਇਸ਼ਨਾਨ ਕਰਨ ਤੁਰਿਆ ਜਾਂਦਾ। ਇਹ ਧੁੰਦ ਨਹੀਂ ਤਾਂ ਹੋਰ ਕੀ ਹੈ। ਕਾਦੀ ਕੂੜ ਬੋਲ ਮਲ ਖਾਏ, ਬ੍ਰਾਹਮਣ ਨਾਵੇ ਜੀਆਂ ਕਾਏ, ਜੋਗੀ ਜੁਗਤ ਨਾ ਜਾਣੇ ਅੰਧ। ਜੋਗੀ ਨੂੰ ਇਹ ਪਤਾ ਲੱਗਿਆ ਧਿਆਨ ਕੀ, ਸ਼ਬਦ ਕੀ, ਨਾਦ ਕੀ, ਸਮਾਧੀ ਕੀ, ਪਰ ਮਹਾਰਾਜ ਕਹਿੰਦੇ ਨੇ ਉਹ ਗ੍ਰਿਸ ਤੋਂ ਭੱਜਦਾ ਪਿਆ, ਜੋਗੀ ਜੁਗਤ ਨਾ ਜਾਣੇ ਅੰਧ। ਅੱਗੇ ਗੁਰੂ ਜੀ ਨੇ ਕਿਹਾ ਇਹ ਧੁੰਦ ਹੈ ਪਿਆਰੇ, ਤੀਨੇ ਉਹ ਜਾੜੇ ਕਾ ਬੰਦ। ਇਹਨਾਂ ਤਿੰਨਾਂ ਨੇ ਸਮਾਜ ਨੂੰ ਸਿਰਜਣਾ ਸੀ, ਤਿੰਨੇ ਇਹਨੂੰ ਉਜਾੜ ਮਿਲ ਗਏ। ਹੁਣ ਅਸੀਂ ਇਸ ਗੱਲ ਤੋਂ ਤਾਂ ਪ੍ਰਸੰਨ ਹੋ ਗਏ ਪਿਆਰੇ, ਧਰਮ ਦੀ ਪਦਵੀ ਕੋਈ ਹੋਵੇ, ਕਾਜ਼ੀ ਦੀ ਹੋਵੇ, ਬ੍ਰਾਹਮਣ ਦੀ ਹੋਵੇ, ਸੱਚ ਇਹਨੇ ਜਿਹੜਾ ਧਰਮ ਦੀ ਤੱਕੜੀ ਪਕੜ ਕੇ ਬੇਇਨਸਾਫੀ ਕਰਦਾ, ਗੁਰੂ ਉਹਨੂੰ ਵੀ ਕਹਿਦਾ ਤੂੰ ਕੂੜ ਬੋਲਣਾ ਤੇ ਮੈਲ ਖਾ ਰਿਹਾ ਹੈ। ਗੁਰੂ ਸਾਹਿਬ ਨੇ ਕਿਹਾ ਇਹ ਧੁੰਦ ਹੈ, ਸੁਣੋ ਇਸ ਬੇਨਤੀ ਨੂੰ। ਉਸ ਤੋਂ ਅੱਗੇ ਜਿਵੇਂ ਕਾਦੀ, ਬ੍ਰਾਹਮਣ, ਜੋਗੀ ਦਾ ਜ਼ਿਕਰ ਕੀਤਾ, ਇਹ ਧਰਮ ਦੇ ਵਰਤਾਰੇ ਦਾ ਜ਼ਿਕਰ ਕੀਤਾ। ਉਸ ਵਕਤ ਦਾ ਜਿਹੜਾ ਰਾਜ ਪ੍ਰਬੰਧ ਸੀ, ਤੇ ਇੱਕ ਹੋਰ ਗੱਲ, ਬਾਣੀ ਤ੍ਰੈ ਕਾਲ ਸੱਤ ਹੈ ਨਾ ਜੀ, ਅਸੀਂ ਸਾਰੇ ਕਹਿੰਦੇ ਹਾਂ ਬਾਣੀ ਸਰਬਦੇਸ਼ੀ ਹੈ, ਸਰਬਕਾਲਿਕ ਹੈ, ਹਰ ਦੇਸ਼ ਵਿੱਚ ਹਰ ਕਾਲ 'ਚ ਸੱਤ ਰਹੇਗੀ, ਇਹਨੂੰ ਕੋਈ ਮਾਈ ਕਾ ਲਾਲ ਝੁਠਲਾ ਨਹੀਂ ਸਕਦਾ। ਜੇ ਉਦੋਂ ਪਾਪ ਸੀ ਤੇ ਪਿਆਰੇ ਪਾਪ ਅੱਜ ਵੀ ਹੈ। ਮਹਾਰਾਜ ਨੇ ਜਦੋਂ ਰਾਜਨੀਤਿਕ ਵਰਤਾਰੇ ਦਾ ਜ਼ਿਕਰ ਆਪਣੀ ਬਾਣੀ 'ਚ ਕੀਤਾ ਤੇ ਉਹਨਾਂ ਦੀਆਂ ਤੁਕਾਂ ਸਭ ਨੂੰ ਚੇਤੇ ਨੇ, ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ ਬੈਠੇ ਸੁੱਤੇ, ਚਾਕਰ ਨਾਂਦਾ ਪਾਇਨ ਘਾਓ, ਰਤ ਪਿੱਤ ਕੁੱਤਿਓ ਚੱਟ ਜਾਓ। ਵਾਹਿਗੁਰੂ ਇਹ ਸ਼ਬਦ ਅਸੀਂ ਗੁਰੂ ਨਾਨਕ ਸਾਹਿਬ ਦੇ ਪੜ੍ਹ ਰਹੇ ਹਾਂ, ਕੋਈ ਸ਼ਬਦ ਆਪਣੇ ਕੋਲੋਂ ਨਹੀਂ। ਹਜ਼ੂਰ ਨੇ ਕਿਹਾ ਰਾਜੇ ਜਿਹੜੇ ਨੇ ਉਹ ਸ਼ੇਰ ਨੇ, ਹੰਸਿਆਰੇ ਨੇ, ਇਹ ਜ਼ੁਲਮ ਕਰਦੇ ਪਏ ਨੇ, ਤੇ ਜਿਹੜੇ ਇਹਨਾਂ ਦੇ ਅੱਗੇ ਅਹਿਲਕਾਰ ਨੇ ਰਾਜੇ ਸ਼ੀ, ਇਹ ਸ਼ੇਰ ਨੇ, ਖੂਨਖਾਰ ਨੇ, ਇਹ ਸੱਚੀ ਮੁੱਚੀ ਜ਼ੁਲਮ ਢਾਂਦੇ ਪਏ ਨੇ, ਤੇ ਜਿਹੜੇ ਇਹਨਾਂ ਦੇ ਅੱਗੇ ਵਜ਼ੀਰ ਨੇ, ਅਹਿਲਕਾਰ ਨੇ, ਉਹ ਹਲਕੇ ਕੁੱਤਿਆਂ ਦੀ ਤਰ੍ਹਾਂ ਨੇ, ਤੇ ਜਿਹੜੇ ਅਹਿਲਕਾਰਾਂ ਦੇ, ਮੰਤਰੀਆਂ ਦੇ, ਵਜ਼ੀਰਾਂ ਦੇ ਅੱਗੇ ਆਫੀਸਰ ਨੇ, ਉਹ
ਇਸ ਤਰ੍ਹਾਂ ਨੇ ਜਿਵੇਂ ਕੁੱਤਿਆਂ ਦੇ ਪੈਰਾਂ ਦੀਆਂ ਲੌਂਦਰਾਂ ਹੋਣ, ਪਹਿਲਾਂ ਰਾਜਾ ਖਾਂਦਾ ਫਿਰ ਵਜ਼ੀਰ ਖਾਂਦਾ, ਤੇ ਗੁਰੂ ਨਾਨਕ ਕਹਿੰਦਾ ਰਹਿੰਦੀ ਕਸਰ, ਆ ਜਿਹੜੇ ਪੰਜੇ ਬਣਾਈ ਬੈਠੇ ਅਫਸਰ ਨੇ ਇਹ ਖਾਈ ਜਾਂਦੇ ਆ। ਮਹਾਰਾਜ ਕਹਿੰਦੇ ਆਹ ਤਾਂ ਰਾਜਨੀਤਿਕ ਵਰਤਾਰਾ ਹੈ, ਤੇ ਉਹ ਜੋ ਉਦੋਂ ਸੱਚ ਸੀ ਯਾਦ ਰੱਖਿਓ ਅੱਜ ਵੀ ਸੱਚ ਹੈ। ਇਹ ਇਕੱਲੇ ਇਸ ਮੁਲਕ ਦੀ ਗੱਲ ਨਹੀਂ, ਇਹਨੂੰ ਹਰ ਪਾਸੇ ਝਾਤੀ ਮਾਰ ਕੇ ਦੇਖੋ। ਰਾਜੇ ਸ਼ੀ ਮੁਕੱਦਮ ਕੁੱਤੇ ਜਾਏ ਜਗਾਇਨ, ਬੈਠੇ ਸੁੱਤੇ ਚਾਕਰ ਨਾਮ ਦਾ ਪਾਇਨ, ਘਾਓ ਰੱਤ ਪੁੱਤ ਕੁੱਤੇ ਚੱਟ ਜਾਓ। ਮਹਾਰਾਜ ਕਹਿੰਦੇ ਇਹ ਰਾਜਨੀਤੀ ਦਾ ਵਰਤਾਰਾ। ਮੈਂ ਸਿਰਫ ਬੜੇ ਸਰਲ ਜਿਹੇ ਬੇਨਤੀ ਕਰਾਂਗਾ। ਅਗਲੀ ਗੱਲ ਇੱਕ ਹੋਰ, ਪਰਿਵਾਰ ਦਾ ਵਰਤਾਰਾ ਕੀ ਹੈ, ਪਰਿਵਾਰ ਵਿੱਚ ਕੀ ਵਰਤਦਾ। ਮਹਾਰਾਜ ਕਹਿੰਦੇ ਰੰਨਾਂ ਹੋਈਆਂ ਬੋਡੀਆਂ, ਪੁਰਸ਼ ਹੋਏ ਸ਼ਹਿਯਾਦ। ਹਜ਼ੂਰ ਕਹਿੰਦੇ ਨੇ ਸੀਲ ਸੰਯਮ ਸੁੱਚ ਪੰਨੀ, ਖਾਣਾ ਖਾਜ ਆਹਾਜ, ਸ਼ਰਮ ਕਿਹਾ ਗਰ ਆਪਣੇ ਪੱਤ ਉੱਠ ਚੱਲੀ ਨਾਲ। ਕਹਿੰਦੇ ਪਿਆਰੇ ਇੱਥੇ ਔਰਤਾਂ ਦਾ ਵਰਤਾ ਇਹ ਨਹੀਂ ਸਮਝਣਾ ਕਿ ਮਾੜਾ ਕਿਆ ਹੈ। ਇੱਕ ਪੱਖ ਰੱਖੇ ਕਿ ਬੰਦੇ ਜਿਹੜੇ ਨੇ ਉਹ ਆਗਿਆਕਾਰੀ ਵਾਸ਼ਨਾਧੀਨ ਹੋ ਗਏ ਨੇ, ਕਾਮ ਦੀ ਬੁਰਤੀ ਦੇ ਮਾਰੇ ਹੋਏ ਨੇ। ਰੰਨਾਂ ਹੋਈਆਂ ਬੋਡੀਆਂ, ਪੁਰਸ਼ ਹੋਏ ਸ਼ਹਿਯਾਦ, ਅਰਥ ਸ਼ਿਕਾਰੀ ਹੈ। ਤੇ ਜਦੋਂ ਤੁਸੀਂ ਖਾਲਸੇ ਦੇ ਬੋਲਿਆਂ 'ਚ ਸ਼ਿਕਾਰੀ ਪੜੋਗੇ ਨਾ, ਯਾਦ ਰੱਖਿਓ ਖਾਲਸੇ ਦੇ ਬੋਲਿਆਂ 'ਚ ਸ਼ਿਕਾਰੀ ਉਹਨੂੰ ਕਹਿੰਦੇ ਆ, ਨਿਹੰਗ ਸਿੰਘਾਂ ਨੂੰ ਪਤਾ ਕਿ ਜਿਹੜਾ ਬੰਦਾ ਵਿਸ਼ਈ ਹੋ ਕੇ ਪਰ ਇਸਤਰੀ ਪਿੱਛੇ ਦੌੜਦਾ ਹੈ। ਮਹਾਰਾਜ ਕਹਿੰਦੇ ਇਹ ਤਾਂ ਵਰਤਾਰਾ ਹੈ। ਰੰਨਾਂ ਹੋਈਆਂ ਬੋਡੀਆਂ, ਪੁਰਸ਼ ਹੋਏ ਸ਼ਹਿਯਾਦ, ਸੀਲ ਸੰਯਮ ਸੁੱਚ ਭੰਨੀ, ਖਾਣਾ ਖਾਜ ਆਹਾਜ, ਨਾ ਸੁਸ਼ੀਲਤਾ ਨਾ ਸੁਚਮਤਾ, ਖਾਣਾ ਵੀ ਕੁੱਝ ਨਹੀਂ ਰਿਹਾ। ਤੇ ਮਹਾਰਾਜ ਕਹਿੰਦੇ ਨੇ ਹੋਇਆ ਕਿ ਸ਼ਰਮ ਗਈ ਘਰ ਆਪਣੇ, ਪੱਤ ਉੱਠ ਚੱਲੀ ਨਾਲ, ਕੋਈ ਸ਼ਰਮ ਧਰਮ ਨਹੀਂ। ਮੈਂ ਬੇਨਤੀ ਕਰਾਂ ਇਹ ਪਰਿਵਾਰ ਦਾ ਵਰਤਾਰਾ। ਫਿਰ ਜੇ ਪੁੱਛਿਆ ਜੀ ਧਰਮ ਸਥਾਨ, ਬਾਬਾ ਜੀ ਨੇ ਕਿਹਾ ਸਿਰਫ ਢਿੱਡ ਦਾ ਸਾਧਨ ਜ਼ਿਆਦਾ, ਇਹ ਆਪਣੇ ਤੇ ਵੀ ਲਾਗੂ ਕਰੀਏ। ਗਿਆਨ ਵਿਖਾਉਣਾ ਗਾਵੇ ਗੀਤ, ਭੁੱਖੇ ਮੁੱਲਾਂ ਘਰੇ ਮਸੀਤ, ਮਖੱਟੂ ਹੋ ਕੇ ਕੰਨ ਪੜਾਏ, ਫਕਰ ਕਰੇ ਗੁਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕਹਿ ਮੂਲ ਨਾ ਲੱਗੀਏ ਪਾਏ। ਮਹਾਰਾਜ ਕਹਿੰਦੇ ਇਹ ਸਾਰੀ ਧੁੰਦ, ਜੇ ਮੈਂ ਅਰਜ਼ ਕੀਤੀ ਧੁੰਦ ਉਹ ਲੋਕ ਨੇ ਜਿਹੜਾ ਭੁਲੇਖਾ ਧਰਮ ਦਾ ਪਾਉਂਦੇ ਨੇ ਪਰ ਧਰਮ ਹੈ ਨਹੀਂ। ਉਹ ਸੱਚੀ ਮੁੱਚੀ ਜੋਗੀ ਸੀ, ਕਾਜੀ ਸੀ, ਬ੍ਰਾਹਮਣ ਸੀ, ਪੰਡਿਤ ਸੀ, ਵਿਦਵਾਨ ਸੀ, ਪਰ ਦੂਜੇ ਪਾਸੇ ਕਾਲਾ ਹਨੇਰਾ ਸੱਜਣ ਠੱਗ ਵਰਗਾ ਸੀ, ਕੌਡੇ ਰਾਕਸ਼ ਵਰਗਾ ਸੀ, ਭੂਮੀਏ ਚੋਰ ਵਰਗਾ ਸੀ, ਜਿਨ੍ਹਾਂ ਲੋਕਾਂ ਨੂੰ ਧਰਮ ਦਾ ਬਿਲਕੁਲ ਕੁਛ ਪਤਾ ਨਹੀਂ। ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਭਾਈ ਜੀ ਕਹਿੰਦੇ ਕੁਰਬਾਨ ਜਾਓ, ਪ੍ਰਗਟ ਹੋਇਆ ਉਹਦੇ ਸਾਹਮਣੇ ਨਾ ਧੁੰਦ ਟਿਕ ਸਕੀ, ਉਹਦੇ ਸਾਹਮਣੇ ਨਾ ਹਨੇਰਾ ਟਿਕ ਸਕਿਆ। ਜਦੋਂ ਗੁਰੂ ਨਾਨਕ ਨੇ ਸ਼ਬਦ ਦੀ ਦਹਾੜ, ਸ਼ਬਦ ਦੀ ਆਵਾਜ਼ ਸ਼ੇਰ ਦੀ ਤਰ੍ਹਾਂ ਗਰਜਿਆ, ਪਖੰਡੀ ਇਸ ਤਰ੍ਹਾਂ ਭੱਜੇ ਜਿਵੇਂ ਮਿਰਗਾਂ ਦੀਆਂ ਡਾਰਾਂ ਭੱਜਦੀਆਂ। ਐਸਾ ਸਮਰੱਥ ਮੇਰਾ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਜੀ ਦਾ। ਚਲੋ ਇੱਕ ਤਾਂ ਪੱਖ ਇਹ, ਦੂਜਾ ਕਿਉਂਕਿ ਅੱਜ ਆਗਮਨ ਕੇ ਸੱਚੇ ਪਾਤਸ਼ਾਹ ਦਾ, ਮੈਂ ਥੋੜ੍ਹਾ ਜਿਹਾ ਜ਼ਿਕਰ ਕਰ ਦਿੱਤਾ, ਇਸ ਚੀਜ਼ ਦਾ ਜ਼ਰੂਰੀ ਵੀ ਸੀ ਜੀ। ਤੇ ਜੋ ਵਰਤਾਰਾ ਉਦੋਂ ਸੀ ਉਹ ਵਰਤਾਰਾ ਅੱਜ ਵੀ ਹੈ ਸਾਡੀ ਕੌਮ ਵਿੱਚ ਵੀ, ਕਿਉਂਕਿ ਅਸੀਂ ਵਕਤੀ ਤੌਰ ਤੇ ਗੱਲ ਸੁਣਨ ਨੂੰ ਤਿਆਰ ਨਹੀਂ ਹੁੰਦੇ। ਜਿਹੜਾ ਹਾਕਮ, ਜਿਹੜਾ ਧਾਰਮਿਕ ਆਗੂ ਆਵਾਮ ਦੀ, ਜਨਤਾ ਦੀ ਗੱਲ ਨਾ ਸੁਣੇ, ਚੇਤੇ ਰੱਖਿਓ ਉਹਨੂੰ ਫਿਰ ਰੱਬ ਗੱਲ ਸੁਣਦੀ ਜਾਚ ਦੱਸਦਾ ਹੈ, ਉਹਨੂੰ ਸੁਣਾਉਣੀ ਸ਼ੁਰੂ ਕਰ ਦਿੰਦਾ ਇਸ ਤਰ੍ਹਾਂ ਸੁਣੀ ਨਹੀਂ ਹੁੰਦੀ। ਪਰ ਸੱਚ ਤਾਂ ਸੱਚ ਹੈ ਨਾ, ਜੇ ਕਾਜੀ ਵਿਸ਼ਵਤੀ ਹੈ ਤੇ ਜੇ ਆਪਾਂ ਵੀ ਫੈਸਲੇ ਬੈਠ ਕੇ ਬੰਦਿਆਂ ਦੇ ਪ੍ਰਭਾਵ ਥੱਲੇ ਆ ਕੇ ਖਿਮਾ ਕਰੇ, ਤਖ਼ਤ ਹੀ ਭਾਵੇਂ ਹੋਵੇ, ਕੋਈ ਬੰਦਾ ਵੀ ਹੋਵੇ, ਅੱਜ ਵਕਤੀ ਤੌਰ ਤੇ ਕਹਿ ਦਿਆਂਗੇ ਨਹੀਂ ਜੀ ਨਹੀਂ ਇਹ ਛੱਡੋ ਗੱਲ ਨਾ ਕਰਿਆ ਜੇ, ਮੈਂ ਨਾ ਕਰਾਂਗਾ, ਕੋਈ ਹੋਰ ਨਾ ਕਰੇਗਾ, ਪਰ ਤਵਾਰੀਖ ਦੇ ਪੰਨੇ ਕਦੀ ਝੂਠ ਨਹੀਂ ਬੋਲਦੇ, ਉਹਨਾਂ ਸਦੀਆਂ ਤੱਕ ਹੀ ਜਾਂਦਾ ਇਸ ਘਟਨਾ 'ਚ ਬੇਈਮਾਨੀ ਹੋਈ ਸੀ। ਬਾਬਾ ਜੀ ਕਹਿੰਦੇ ਨਾ ਇਹ ਧੁੰਦ ਹੈ। ਸੁਣੋ ਦੂਸਰੀ ਬੇਨਤੀ, ਮੇਰੇ ਗੁਰੂ ਨਾਨਕ ਸਾਹਿਬ ਦਾ ਆਗਮਨ ਜਦੋਂ ਹੋਇਆ, ਪ੍ਰੇਮ ਪੱਖ ਵੀ ਲੈਣਾ, ਕਿਉਂਕਿ ਗੁਰੂ ਨਾਨਕ ਦੀ ਬਾਣੀ ਖੁਸ਼ਕ ਨਹੀਂ, ਇਹ ਕੇਵਲ ਖੁਸ਼ਕ ਫਿਲੋਸਫੀ ਨਹੀਂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਆਗਮਨ ਰਾਏ ਭੋਏ ਦੀ ਤਲਵੰਡੀ ਦਿੰਦਾ। ਆਪ ਜੀ ਨੂੰ ਪਤਾ ਹੋਣਾ ਗੁਰੂ ਨਾਨਕ ਸਾਹਿਬ ਜੀ ਦੇ ਸਨਮਾਨਯੋਗ ਦਾਦਾ ਜੀ ਬਾਬਾ ਸ਼ਿਵਰਾਮ ਜੀ ਨੇ, ਗੁਰੂ ਨਾਨਕ ਸਾਹਿਬ ਜੀ ਦੀ ਦਾਦੀ ਦਾ ਨਾਮ ਸਨਮਾਨਯੋਗ ਮਾਤਾ ਬਨਾਰਸੀ ਦੇਵੀ ਹੈ। ਉਹਨਾਂ ਦੀ ਕੁੱਖ ਵਿੱਚੋਂ ਸੰਨ 1440 ਨੂੰ
ਬੇਟੇ ਦਾ ਜਨਮ ਹੋਇਆ, ਉਹਨਾਂ ਨੇ ਉਸਦਾ ਨਾਮ ਕਾਲੂ ਚੰਦ ਰੱਖਿਆ ਹੈ। ਚਲੋ ਮਹਿਤਾ ਕਲਿਆਣ ਦਾਸ ਵੀ ਕਿਹਾ ਜਾਂਦਾ ਹੈ। 1440 ਮੈਂ ਕਹਿ ਰਿਹਾ, 4 ਸਾਲ ਬਾਅਦ ਮਾਤਾ ਬਨਾਰਸੀ ਦੇਵੀ ਦੀ ਕੁੱਖ 'ਚੋਂ ਦੂਸਰੇ ਪੁੱਤਰ ਦਾ ਜਨਮ ਹੋਇਆ, ਉਹਨਾਂ ਦਾ ਨਾਮ ਲਾਲੂ ਜੀ ਰੱਖਿਆ ਗਿਆ ਹੈ। ਬਾਬਾ ਕਾਲੂ ਜੀ ਵੱਡੇ ਨੇ, ਬਾਬਾ ਲਾਲੂ ਜੀ ਛੋਟੇ ਨੇ। ਸਮਾਂ ਲੰਘਿਆ, ਬਾਬਾ ਕਾਲੂ ਜੀ ਦਾ ਜਿਹੜਾ ਵਿਵਾਹ ਹੈ ਪਿੰਡ ਚਾਹਲ ਲਾਹੌਰ ਦੇ ਨਜ਼ਦੀਕ, ਜਿਹੜਾ ਅੱਜ ਕੱਲ੍ਹ ਲਾਹੌਰ ਦੇ ਨਜ਼ਦੀਕ ਪਾਕਿਸਤਾਨ ਵਿੱਚ, ਇੱਥੇ ਹੋਇਆ ਸਾਡੇ ਅਤਿ ਸਨਮਾਨਯੋਗ ਮਾਤਾ ਤ੍ਰਿਪਤਾ ਜੀ ਦੇ ਨਾਲ। ਹਜ਼ੂਰ ਦੇ ਮਾਤਾ ਜੀ ਦੇ ਜਿਹੜੇ ਪਿਤਾ ਜੀ ਨੇ ਉਹਨਾਂ ਦਾ ਨਾਮ ਬਾਬਾ ਰਾਮਾ ਜੀ ਹੈ। ਮਾਤਾ ਤ੍ਰਿਪਤਾ ਜੀ ਦੇ ਭਰਾਤਾ ਜੀ ਦਾ ਨਾਮ ਕ੍ਰਿਸ਼ਨਾ ਜੀ ਹੈ। ਵਿਵਾਹ ਹੁੰਦਾ, ਸੱਚੀ ਮੁੱਚੀ ਮਾਂ ਤ੍ਰਿਪਤਾ ਬਿਲਕੁਲ ਅੰਦਰੋਂ ਤ੍ਰਿਪਤ ਹੈ, ਰੱਜੀ ਹੋਈ ਹੈ। ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ ਕਿ ਤੁਸੀਂ ਇਸ ਕਮਾਈ ਨੂੰ ਅੱਖਾਂ ਤੋਂ ਓਹਲੇ ਨਾ ਕਰੋ, ਸਨਮਾਨਯੋਗ ਬਾਬਾ ਕਾਲੂ ਜੀ ਤੇ ਸਨਮਾਨਯੋਗ ਮਾਤਾ ਤ੍ਰਿਪਤਾ ਜੀ, ਕਿੰਨੀ ਕੁ ਕਮਾਈ, ਕਿੰਨੀ ਕੁ ਪਰਮਾਤਮਾ ਦੀ ਰਹਿਮਤ, ਜਿਸ ਕੁੱਖ ਨੂੰ, ਜਿਸ ਵਿਹੜੇ ਨੂੰ, ਜਿਸ ਨੂੰ ਬਾਪ ਨੂੰ ਗੁਰੂ ਨਾਨਕ ਨੇ ਚੁਣਿਆ, ਪਿਆਰੇ ਉਹ ਕਿੰਨੇ ਕੁ ਉੱਤਮ ਭਾਗਾਂ ਵਾਲੇ ਨੇ। ਸਨਮਾਨਯੋਗ ਮਾਤਾ ਤ੍ਰਿਪਤਾ ਦੀ ਕੁੱਖ ਚੋਂ ਬੇਟੀ ਦਾ ਜਨਮ ਹੁੰਦਾ। ਨਾਨਕੇ ਪਿੰਡ ਵਿਦਵਾਨ ਪੁਰਸ਼ ਕਹਿੰਦੇ ਨੇ ਹੋਣ ਕਰਕੇ ਉਹਨਾਂ ਦਾ ਨਾਮ ਨਾਨਕੀ ਰੱਖਿਆ ਗਿਆ। ਸਾਡੇ ਸਿੱਖ ਜਗਤ ਅੰਦਰ ਉਹਨਾਂ ਨੂੰ ਸਨਮਾਨਯੋਗ ਜੋ ਸ਼ਬਦ ਦਿੱਤਾ, ਬੇਬੇ ਨਾਨਕੀ ਜੀ, ਜਿਹੜਾ ਦਿਨ ਆਪ ਜੀ ਅੱਜ ਸਾਰਾ ਸਿੱਖ ਜਗਤ ਮਨਾ ਰਹੇ। ਰਾਏ ਭੋਏ ਦੀ ਤਲਵੰਡੀ ਹੈ, ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਆਗਮਨ ਸਨਮਾਨਯੋਗ ਮਾਤਾ ਤ੍ਰਿਪਤਾ ਜੀ ਦੀ ਕੁੱਖ ਤੋਂ ਹੁੰਦਾ ਹੈ। ਸਾਡੇ ਵਿਦਵਾਨ ਪੁਰਸ਼ ਕਹਿੰਦੇ ਆ, ਉਹਨਾਂ ਨੇ ਭਾਵਨਾ ਸਹਿਤ ਕਿਹਾ ਕਿ ਆਗਮਨ ਤੋਂ ਪਹਿਲਾਂ ਮਾਤਾ ਜੀ ਨੇ ਆਪਣੇ ਤਨ ਦੇ ਸੋਨੇ ਦੇ ਗਹਿਣੇ ਉਤਾਰ ਦਿੱਤੇ। ਕੋਈ ਬੁਰਖਣ, ਕੋਈ ਅਲੰਕਾਰ ਉਹਨਾਂ ਨੇ ਆਪਣੇ ਤਨ ਤੇ ਨਹੀਂ ਰਹਿਣ ਦਿੱਤਾ, ਪਰ ਕਿੰਨੇ ਨੇ ਗਹਿਣਿਆਂ ਤੋਂ ਬਿਨਾਂ, ਭੂਖਣਾ ਤੋਂ ਬਿਨਾਂ, ਅਲੰਕਾਰ ਤੋਂ ਬਿਨਾਂ, ਜਿਹੜੇ ਸੋਨੇ ਦੇ ਉਹਨਾਂ ਤੋਂ ਬਿਨਾਂ ਵੀ ਮਾਤਾ ਜੀ ਦੀ ਜਿਹੜੀ ਸ਼ੋਭਾ ਹੈ ਉਹ ਅੰਦਰ ਨੂੰ ਤੁਰ, ਅੰਦਰ ਨੂੰ ਠੰਡ ਪਾਉਂਦੀ ਹੈ ਜੀ। ਕਿਉਂ? ਜਿੱਥੇ ਬੈਠਦੇ ਆ ਉੱਥੇ ਠੰਡ ਵਰਦੀ ਹੈ, ਇਸ ਕਰਕੇ ਵਰਦੀ ਹੈ, ਉਸ ਕੁੱਖ ਨੂੰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਚੁਣਿਆ ਹੈ। ਹਜ਼ੂਰ ਦਾ ਆਗਮਨ ਹੁੰਦਾ ਹੈ ਤੇ ਦਾਸ ਬੇਨਤੀ ਕਰਦਾ, ਅੱਜ ਵੀ ਰਾਤ ਵਿਚਾਰ ਉੱਥੇ ਜਦੋਂ ਕਰਾਂਗੇ ਆਗਮਨ ਦੀ ਕਥਾ ਦੀ, ਤੇ ਬੇਨਤੀ ਕਰਾਂਗਾ ਡਿਟੇਲ ਨਾਲ। ਸਭ ਤੋਂ ਪਹਿਲਾਂ ਦੀਦਾਰ ਦੌਲਤਾਂ ਬਾਈ ਨੂੰ ਹੁੰਦਾ ਹੈ, ਹਜ਼ੂਰ ਦਾ ਮੁਸਲਮਾਨ ਔਰਤ, ਪਰ ਉਹਦੀ ਸਾਖੀ ਸਿਰਫ ਜਨਮ ਤੱਕ ਹੀ ਰੱਖ ਕੇ ਮੁਕਾ ਦਿੱਤੀ। ਉਹਨੇ ਦੀਦਾਰ ਕੀਤਾ, ਉਹਨੇ ਪੰਡਿਤ ਹਰਦਿਆਲ ਨੂੰ ਦੱਸਿਆ ਵੀ ਇਹ ਕੁਝ ਚੱਕਰ ਚਿੰਨ੍ਹ ਸੀ ਜਨਮ ਵੇਲੇ, ਪਰ ਪਿਆਰੇ ਉਹਨੇ 3 ਸ਼ਬਦ ਕਹੇ। ਉਹ ਦੀਦਾਰ ਤੋਂ ਬਾਅਦ, ਆਗਮਨ ਤੋਂ ਬਾਅਦ ਬਾਹਰ ਆਈ, ਜਿਹੜੀ ਵਿਚਾਰੀ ਲੋਕਾਂ ਦੇ ਘਰ ਬੱਚਾ ਜਨਮ ਲੈਂਦਾ ਸੀ ਤੇ ਉਹਦੀ ਰੋਟੀ ਚੱਲਦੀ ਸੀ, ਉਹਨੇ ਹਜ਼ੂਰ ਗੁਰੂ ਨਾਨਕ ਸਾਹਿਬ ਦੇ ਦੀਦਾਰ ਕਰਨ ਤੋਂ ਬਾਅਦ 3 ਸ਼ਬਦ ਕਹੇ। ਉਹ ਸ਼ਬਦ ਸੁਣਨ ਵਾਲੇ ਨੇ ਪਹਿਲਾ ਸ਼ਬਦ ਕਿਹਾ, ਬਾਬਾ ਕਾਲੂ ਜੀ ਨੂੰ ਮੈਂ ਤਾਂ ਬਹੁਤ ਰੱਜੀ। ਜਦੋਂ ਕੁਛ ਦੇਣ ਲੱਗੇ ਵੀ ਤੈਨੂੰ ਵਧਾਈ ਦਿੰਦੇ ਹਾਂ, ਉਹਨੇ ਕਹਿ ਦਿੱਤਾ ਮੈਂ ਬਹੁਤ ਰੱਜੀ। ਦੂਜਾ ਉਹਨੇ ਸ਼ਬਦ ਕਿਹਾ ਸੀ, ਮੈਨੂੰ ਸ਼ਬਦ ਸੁਣਾਈ ਦਿੱਤਾ ਹੈ ਅੱਜ। ਤੀਸਰੀ ਗੱਲ ਉਹਨੇ ਕਹੀ ਸੀ, ਉਹ ਦੁਨੀਆਂ ਦੇ ਲੋਕੋ, ਮੇਰੇ ਹੱਥਾਂ ਚੋਂ ਅਨੇਕਾਂ ਬੱਚਿਆਂ ਦਾ ਜਨਮ ਹੋਇਆ, ਰੋਂਦੇ ਜਨਮ ਲੈਂਦੇ ਨੇ, ਪਹਿਲੀ ਵਾਰ ਇਹ ਅਜ਼ਮਤ ਤੇ ਖੇਡ ਵਾਪਰੀ ਹੈ। ਮੈਨੂੰ ਵੇਖ ਕੇ ਇਸ ਤਰ੍ਹਾਂ ਮੁਸਕਰਾਏ ਨੇ ਜਦੋਂ ਬਹੁਤ ਗਿਆਨਵਾਨ ਬੰਦਾ ਕੋਈ ਮੁਸਕਰਾਉਂਦਾ ਹੈ। 3 ਗੱਲਾਂ ਕਹੀਆਂ, ਮੈਂ ਰੱਜੀ ਹਾਂ, ਮੈਨੂੰ ਸ਼ਬਦ ਸੁਣਾਈ ਦਿੱਤਾ, ਮੈਨੂੰ ਵੇਖ ਕੇ ਮੁਸਕਰਾਏ ਨੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ, ਉਹਨਾਂ ਦਾ ਨਾਮ ਰੱਖਿਆ ਗਿਆ ਨਾਨਕ। ਆਪ ਨੇ ਬੜੀ ਬੜੀ ਗੁਰਮੁਖ ਵਿਦਵਾਨ ਇੱਥੇ ਵੱਧ ਤੋਂ ਵੱਧ ਆਉਂਦੇ ਆ ਸੂਝਵਾਨ। ਨਾਨਕ ਸ਼ਬਦ ਅਸੀਂ ਗੁਰੂ ਗ੍ਰੰਥ ਸਾਹਿਬ ਚੋਂ ਪੜ੍ਹਦੇ ਹਾਂ, ਅਸੀਂ ਕਹਾਂਗੇ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ। ਉਂਝ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਗੰਜਨਾਮਾ ਜੋ ਹੈ ਉਹਦੇ ਵਿੱਚ ਉਹਨਾਂ ਨੇ ਨਾਨਕ ਸ਼ਬਦ ਦੇ ਅਰਥ ਬੜੇ ਕਮਾਲ ਦੇ ਕੀਤੇ ਆ। ਥੋੜਾ ਜਿਹਾ ਪਾਠ ਭੇਦ ਹੈ ਜੀ, ਕਿਉਂਕਿ ਜਦੋਂ ਇਹ ਫਾਰਸੀ ਵਾਲੇ ਤਾਂ ਇੰਨੇ ਸੂਝਵਾਨ ਵਾਲੇ ਬੰਦੇ ਕਹਿ ਨਹੀਂ ਜੀ, ਅਸੀਂ ਵੀ ਕਈ ਬੜੀ ਫਾਰਸੀ ਜਾਣਦੇ ਹਾਂ ਨਹੀਂ, ਪਰ ਜੋ ਗੁਰਮੁਖੀ ਚ ਲਿਖਿਆ ਮਿਲਦਾ ਉਹ ਯਤਨ ਕਰੀਦਾ ਵੀ ਚਲੋ ਉਚਾਰਨ ਵੀ ਹੋ ਜਾਏ ਤੇ ਸੰਗਤ ਤੱਕ ਸੇਵਾ ਵੀ ਹੋ ਜਾਏ। ਹੁਣ ਉੱਥੇ ਵੀ ਪਾਠ ਭੇਦ ਨੇ। ਜਦੋਂ ਅਸੀਂ ਨਾਨਕ ਸ਼ਬਦ ਕਹਿੰਦੇ ਹਾਂ, ਬਸ ਇੰਨੀ ਕੁ ਬੇਨਤੀ ਅੱਜ ਕਰਾਂਗਾ ਕਿ ਅੱਜ ਹਜ਼ੂਰ ਦਾ ਪੁਰਬ ਹੈ, ਸੱਚੇ ਪਾਤਸ਼ਾਹ ਜੀ ਦੇ ਨਾਮ ਲੈਣ ਵਿੱਚ ਕਿੰਨੀਆਂ ਕੁ ਬਰਕਤਾਂ ਨੇ, ਧੰਨ ਗੁਰੂ ਨਾਨਕ ਸਾਹਿਬ ਕਹਿਣ ਵਿੱਚ ਕਿੰਨੀਆਂ ਕੁ ਬਰਕਤਾਂ ਨੇ। ਭਾਈ ਸਾਹਿਬ ਕਹਿੰਦੇ ਨੇ, ਖਰ ਦੇ ਨੂਹ ਨੇ ਨਾਮ ਪਾਤਸ਼ਾਹ ਨਾਈਮ ਵਾ ਨਸੀਰ ਵਾ ਅਲਫ ਮਿਆਨਾ ਅਹਦ ਵਾ ਕਾਫ ਆਖਰੀਨ ਕਬੀਰ। ਇਹ ਇਹ ਇੱਕ ਪਾਠ ਇਹ ਵੀ ਹੈ, ਇੱਕ ਇਹ ਵੀ ਖਰ ਦੇ ਨੂਹ ਨੇ ਨਾਮ ਪਾਤਸ਼ਾਹ ਨਾਈਮੋ ਨਸੀਰ ਅਲਫ ਮੈਨਾ ਅਲਫ ਮਿਆਨਾ ਅਦ ਵਾ ਕਾਫ ਆਖਰੀ ਕਬੀਰ। ਪਰ ਇਹਦੇ ਅਰਥ ਸਿੱਧੀ ਗੱਲ ਜੀ, ਜਦੋਂ ਫਾਰਸੀ ਵਿੱਚ ਲਿਖਿਆ ਜਾਂਦਾ ਤੇ ਗੁਰੂ ਨਾਨਕ ਸਾਹਿਬ ਜੀ ਦੇ ਨਾਮ ਦੇ ਵਿੱਚ ਦੋ ਨੂਨ ਆਉਂਦੇ ਨੇ, ਦੋ ਨੰਨੇ ਆਉਂਦੇ ਨੇ, ਇੱਕ ਉਸ ਵਿੱਚ ਦੋ ਨੰਨਿਆਂ ਦੇ ਮਿਆਨੇ ਉਹਦੇ ਵਿਚਕਾਰ ਅਲਿਫ ਆਉਂਦਾ ਹੈ ਅਖੀਰ ਤੇ ਕਾਫ ਆਉਂਦਾ ਹੈ ਫਾਰਸੀ ਵਿੱਚ ਜਾਂ ਉਰਦੂ ਸ਼ਬਦ। ਚਲੋ ਸਕ੍ਰਿਪਟ ਤਾਂ ਫਾਰਸੀ ਦੇ ਨਾ, ਨੂਨ ਅਲਿਫ ਨੂਨ ਕਾਫ, ਨੂਨ ਅਲਫ ਨੂਨ ਕਾਫ, ਪੰਜਾਬੀ ਸਿੱਧੇ ਇਹਦੇ ਅਰਥ ਕਰਾਂਗੇ, ਨੰਨਾ ਨੰਨੇ ਤੋਂ ਬਾਅਦ ਵਿਚਕਾਰ ਕੰਨਾ, ਕੰਨੇ ਤੋਂ ਬਾਅਦ ਫਿਰ ਨੰਨਾ, ਨੰਨੇ ਤੋਂ ਬਾਅਦ ਫਿਰ ਕੱਕਾ। ਇਸ ਤਰ੍ਹਾਂ ਜੀ ਨਾਨਕ ਭਾਈ ਸਾਹਿਬ ਕਹਿੰਦੇ ਆ, ਸਿੱਖੋ ਸਿਰਫ ਇਹ ਚਾਰ ਅੱਖਰ ਹੀ, ਚਲੋ ਗੁਰਮੁਖੀ ਵਿੱਚ ਅਸੀਂ ਕਹਾਂਗੇ ਕੰਨਾ ਮਾਤਰਾ ਹੈ, ਪਰ ਫਾਰਸੀ ਵਿੱਚ ਤਾਂ ਇਹ ਹਰੂਫ ਹੈ ਨਾ, ਜਿਹੜਾ ਅਲਫ ਬੇ ਪੇ ਤੇ ਤੇ ਅਸੀਂ ਪੜ੍ਹਦੇ ਹਾਂ, ਅਲਿਫ ਜਿਹੜਾ ਉਹ ਪਹਿਲਾ ਹਰੂਫ ਹੈ। ਹੁਣ ਉੱਥੇ ਜਿਹੜਾ ਸ਼ਬਦ ਹੈ ਉਹ ਕਹਿੰਦੇ ਆ ਵੀ ਇਸ ਨਾਨਕ ਪਦ ਦੇ ਅਰਥ ਹੀ ਭਾਵਨਾ ਸਹਿਤ ਕਹਿ ਲਓ, ਤੇ ਪਿਆਰੇ ਦੇਖਿਓ ਜੋ ਅਰਥ ਭਾਈ ਸਾਹਿਬ ਨੇ ਕੀਤੇ ਆ ਇਹਦੇ ਵਿੱਚ ਸਾਰੀਆਂ ਬਰਕਤਾਂ ਆ ਜਾਂਦੀਆਂ ਨੇ। ਪਹਿਲਾ ਨੂਨ ਪਹਿਲੇ ਨੰਨੇ ਤੋਂ ਅੱਖਰ ਬਣਾਇਆ ਉਹਨਾਂ ਨੇ ਨਾਈਮ, ਫਿਰ ਸੁਣਿਓ ਪਹਿਲੇ ਨੰਨੇ ਤੋਂ ਨਾਈਮ, ਨਾਈਮ ਦਾ ਅਰਥ ਇਨਾਮ ਦੇਣ ਵਾਲਾ, ਦਾਤਾਂ ਦੇਣ ਵਾਲਾ। ਭਾਈ ਨੰਦ ਲਾਲ ਸਾਹਿਬ ਕਹਿੰਦੇ ਜਦੋਂ ਨਾਨਕ ਪਦ ਕਹਿੰਦੇ ਹਾਂ ਤੇ ਪਹਿਲਾ ਨੰਨਾ ਇਹ ਕਹਿ ਰਿਹਾ, ਉਹ ਦੁਨੀਆਂ ਦੇ ਲੋਕੋ ਇੱਥੇ ਕੋਈ ਨੀ ਜੇ ਕੁਛ ਮੰਗਿਆ ਜਾਂਦਾ ਜਿਸ ਦੀ ਝੋਲੀ ਚ ਕਿਤੋਂ ਵੀ ਦਾਤ ਨਹੀਂ ਪਈ, ਉਹ ਗੁਰੂ ਨਾਨਕ ਦੇ ਬੋਹੇ ਅੱਗੇ ਖਲੋ ਜੇ, ਗੁਰੂ ਨਾਨਕ ਦਾ ਪਹਿਲਾ ਨੰਨਾ ਇਨਾਮ ਦੇਣ ਵਾਲਾ ਤੇ ਖਾਲੀ ਝੋਲੀਆਂ ਵਿੱਚ ਦਾਤਾਂ ਪਾਉਣ ਵਾਲਾ ਹੈ। ਫਿਰ ਬੇਨਤੀ, ਪਹਿਲਾ ਨੰਨਾ ਨੂਨ ਨਈਮ, ਫਿਰ ਮੈਂ ਅਰਜ਼ ਕਰਾਂਗਾ, ਨਈਮ ਦਾ ਅਰਥ ਨਿਆਮਤਾਂ ਦੇਣ ਵਾਲਾ, ਦਾਤਾਂ ਦੇਣ ਵਾਲਾ, ਇਨਾਮ ਦੇਣ ਵਾਲਾ। ਗੁਰੂ ਨਾਨਕ ਸਾਹਿਬ ਬੜੀਆਂ ਦਾਤਾਂ ਦਿੰਦਾ ਹੈ ਜੀ। ਭਾਈ ਸਾਹਿਬ ਗੁਰਦਾਸ ਜੀ ਕਹਿੰਦੇ ਆ, ਆਮ ਤੌਰ ਤੇ ਇਨਾਮ ਮਿਲਦਾ ਜਿਹੜਾ ਬੰਦਾ ਕੁਝ ਚੰਗੇ ਕਰਮ ਕਰਦਾ ਹੈ, ਕਹਿੰਦੇ ਇਹ ਤਾਂ ਇੰਨਾ ਦਿਆਲੂ ਹੈ ਇਹਦੀ ਖੱਟੀ ਤੇ ਔਗਣਾ ਵਾਲਾ ਵੀ ਚਲਾ ਜਾਏ, ਔਗਣ ਖੋ ਕੇ ਉਹਦੀ ਝੋਲੀ ਦੇ ਵਿੱਚ ਗੁਣ ਪਾ ਦਿੰਦਾ ਹੈ। ਸੌਦਾ ਇੱਕ ਤਹੱਟ ਹੈ ਸ਼ਾਹ ਸਤਿਗੁਰ ਪੂਰਾ, ਔਗਣ ਲੈ ਗੁਣ ਵਿਕਣੇ ਵਚਨੇ ਦਾ ਸੂਰਾ, ਔਗਣ ਲੈ ਕੇ ਵੀ ਗੁਣ ਪਾ ਦਿੰਦੇ ਨੇ, ਦਾਤਾਂ ਦਿੰਦੇ ਨੇ ਗੁਰੂ ਨਾਨਕ ਸਾਹਿਬ, ਬੜੀਆਂ ਦਾਤਾਂ ਦਿੰਦੇ ਬਿਨਾਂ ਮੰਗਣ ਤੋਂ ਵੀ। ਦਾਸ ਸੋਚਦਾ ਕਿ ਦੇਖੋ ਉਹ ਗਰੀਬ ਜਿਹਦੀ ਝੌਂਪੜੀ ਚ ਰਾਤ ਰਹਿ, ਉਹਨੇ ਪ੍ਰਸ਼ਾਦ ਪਾਣੀ ਦੀ ਸੇਵਾ ਕੀਤੀ ਸਾਰੀ ਰਾਤ, ਉਹਨੂੰ ਇੰਨਾ ਚਾਅ, ਮੇਰੇ ਘਰ ਸੰਤ ਆਏ, ਮਹਾਂਪੁਰਖ ਆਏ, ਮੇਰੇ ਘਰ ਬਾਬਾ ਜੀ ਆਏ, ਸਵੇਰੇ ਦਿਨ ਚੜਿਆ ਕਹਿਣ ਲੱਗੇ ਮਰਦਾਨਿਆਂ ਇਹਨੂੰ ਕਹਿ ਆਪਣੇ ਪਰਿਵਾਰ ਨੂੰ ਬਾਹਰ ਕੱਢ, ਇਹਦੀ ਝੌਂਪੜੀ ਨੂੰ ਅੱਗ ਲਾ ਦੇਣੀ ਹੈ, ਭਾਂਡੇ ਤੋੜ ਦਿੱਤੇ, ਕੁੰਡੀ ਨੂੰ ਅੱਗ ਲਾ ਦਿੱਤੀ। ਉਹ ਸਿਦਕ ਵਾਲੇ ਨੇ ਕਿਹਾ, ਬਾਬਾ ਜੀ ਮੇਰੇ ਤੋਂ ਕੋਈ ਗੁਨਾਹ ਹੋਇਆ? ਆਪ ਨੇ ਝੌਂਪੜੀ ਫੂਕ ਦਿੱਤੀ, ਮੈਂ ਗਿਲਾ ਨਹੀਂ ਕਰਦਾ, ਜੇ ਕੋਈ ਗਲਤੀ ਹੋਈ ਮੈਨੂੰ ਦੱਸੋ। ਸੀਨੇ ਨਾਲ ਲਾ ਕੇ ਕਹਿੰਦੇ ਆ, ਤੂੰ ਰਾਤ ਬਹੁਤ ਸੇਵਾ ਕੀਤੀ, ਰੱਬ ਨੇ ਦਿਲ ਬੜਾ ਵੱਡਾ ਦਿੱਤਾ, ਪਰ ਹੱਥ ਤੇਰਾ ਤੰਗ ਸੀ, ਝੌਂਪੜੀ ਢਾ ਦਿੱਤੀ, ਹੁਣ ਤੇਰਾ ਅਸੀਂ ਹੱਥ ਵੀ ਖੁੱਲਾ ਕਰ ਚੱਲਿਆ, ਤੇਰੀ ਗਰੀਬੀ ਸਦਾ ਲਈ ਕੱਟੀ ਜਾਏਗੀ। ਪਿਆਰੇ ਉਹ ਦਾਤਾਂ ਦਿੰਦੇ ਨੇ, ਗਰੀਬੀ ਕੇਵਲ ਦੌਲਤ ਦੀ ਨਹੀਂ, ਖਿਰਦੇ ਦੀ ਗਰੀਬੀ ਨਿਮਰਤਾ ਦੀ ਦਿੰਦੇ ਆ, ਨਾਲ ਨਾਮ ਦੀ ਦੌਲਤ ਦਿੰਦੇ ਆ।
ਪਹਿਲਾ ਨੰਨਾ ਨਈਮ ਦਾਤਾਂ ਦੇਣ ਵਾਲੇ, ਵਿੱਚ ਜਿਹੜਾ ਕੰਨਾ ਲੱਗਾ ਅਲਿਫ, ਇਹਦਾ ਅਰਥ ਵਿਦਵਾਨ ਕਰਦੇ ਆ ਵੀ ਇੱਕ ਗੁਰੂ ਨਾਨਕ ਸਾਹਿਬ ਇੱਕ ਦੇ ਨੇ, ਇੱਕ ਦੀ ਗੱਲ ਕਰਦੇ ਨੇ, ਸਭ ਚ ਇੱਕ ਦੀ ਜੋਤ ਵੇਖਦੇ ਆ, ਪਾਰ ਬ੍ਰਹਮ ਪੂਰਨ ਬ੍ਰਹਮ ਕਲਯੁਗ ਅੰਦਰ ਇੱਕ ਦਿਖਾਇਆ ਜਿਹਨੂੰ ਕਈ ਹਿੱਸਿਆਂ ਚ ਵੰਡਿਆ। ਗੁਰੂ ਨਾਨਕ ਨੇ ਕਿਹਾ ਏਕੋ ਓਅੰਕਾਰ, ਉਹ ਇੱਕ ਨੂੰ ਮੰਨਦੇ ਆ, ਇੱਕ ਨੂੰ ਪੂਜਦੇ ਆ, ਇੱਕ ਨਾਲ ਜੋੜਦੇ ਆ, ਇੱਕ ਦੀ ਜੋਤ ਦੇਖਦੇ ਆ। ਫਿਰ ਦੂਸਰਾ ਜਿਹੜਾ ਨੰਨਾ ਆਉਂਦਾ ਨੂਨ, ਦੂਸਰਾ ਆਉਂਦਾ ਨੂਨ ਅਲਫ ਨੂਨ, ਦੂਸਰੇ ਨੂਨ ਦਾ ਭਾਈ ਸਾਹਿਬ ਨੇ ਸ਼ਬਦ ਬਣਾਇਆ ਨਸੀਰ। ਯਾਦ ਰੱਖਿਓ, ਪਹਿਲਾ ਨੂਨ ਨਈਮ, ਦੂਸਰਾ ਨੂਨ ਨਸੀਰ, ਤੇ ਨਸੀਰ ਦਾ ਅਰਥ ਮਦਦਗਾਰ। ਬਾਬਾ ਜੀ ਦਾਤ ਵੀ ਦਿੰਦੇ ਨੇ, ਇੱਕ ਨਾਲ ਜੋੜਦੇ ਵੀ ਨੇ। ਤੇ ਗੁਰਮੁਖੋ, ਜਿਸ ਬੰਦੇ ਨੂੰ ਦੁਨੀਆਂ ਦੇ ਸਾਰੇ ਲੋਕ ਛੱਡ ਜਾਣ, ਜਿਹਦਾ ਕੋਈ ਵੀ ਨਾ ਹੋਵੇ, ਉਹਦੀ ਮਦਦ ਧੰਨ ਗੁਰੂ ਨਾਨਕ ਸਾਹਿਬ ਕਰਦਾ ਹੈ। ਉਹ ਨਸੀਰ ਨੇ, ਮਦਦਗਾਰ ਨੇ, ਸਭ ਦੀ ਮਦਦ ਕਰਦੇ ਨੇ। ਅਖੀਰਲਾ ਜਿਹੜਾ ਹਰੂਫ ਹੈ ਜਾਂ ਅੱਖਰ ਹੈ, ਉਹ ਕੱਕਾ ਕਾਫ, ਉਸ ਤੋਂ ਸ਼ਬਦ ਬਣਾਇਆ ਭਾਈ ਸਾਹਿਬ ਜੀ ਨੇ ਕਬੀਰ। ਕਬੀਰ ਦਾ ਅਰਥ ਹੀ ਵੱਡਾ। ਫਿਰ ਮੈਂ ਦੋਹਰਾ ਦਿੰਦਾ, ਪਹਿਲੇ ਨੰਨੇ ਦਾ ਭਾਵ ਨਈਮ ਦਾਤਾਂ ਦੇਣ ਵਾਲੇ, ਕੰਨੇ ਦਾ ਮਤਲਬ ਇੱਕ ਦੇ ਨੇ, ਇੱਕ ਨਾਲ ਜੋੜਦੇ ਨੇ, ਇੱਕ ਜੋਤ ਨੂੰ ਦੇਖਦੇ ਨੇ। ਦੂਸਰੇ ਨੰਨੇ ਦਾ ਅਰਥ ਸ਼ਬਦ ਬਣਾਇਆ ਨਸੀਰ, ਉਹ ਮਦਦਗਾਰ ਨੇ। ਅਖੀਰ ਵਾਲਾ ਕੱਕਾ ਕਬੀਰ ਵੱਡਾ। ਭਾਈ ਸਾਹਿਬ ਕਹਿੰਦੇ ਨੇ, ਲੋਕੋ ਚੜ੍ਹਦੇ ਤੋਂ ਲੈਂਦੇ ਤੱਕ ਚਲੇ ਜਾਓ, ਗੁਰੂ ਨਾਨਕ ਤੋਂ ਵੱਡਾ ਕੋਈ ਨਹੀਂ ਮਿਲਣਾ। ਉਹ ਵੱਡਾ ਪਨਖੌਮੇ ਦਾ ਨਹੀਂ, ਉਹ ਕਾਮਲ ਮੁਰਸ਼ਦ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਪਿਆਰੇ, ਉਹਨਾਂ ਨੇ ਪ੍ਰੇਮ ਦੀ ਬਾਰਿਸ਼ ਪਾ ਦਿੱਤੀ। ਖੁਸ਼ ਗਿਆਨ ਨਹੀਂ, ਜਿੱਥੇ ਬਾਬਾ ਜੀ ਗਏ, ਭਾਈ ਸਾਹਿਬ ਤਾਂ ਕਹਿੰਦੇ ਜਿੱਥੇ ਬਾਬਾ ਪੈਰ ਧਰੇ, ਪੂਜਾ ਆਸਣ ਥਾਪਣ ਸੋਵਾ, ਘਰ ਘਰ ਅੰਦਰ ਧਰਮਸ਼ਾਲ ਹੋਵੇ, ਕੀਰਤਨ ਸਦਾ ਵਸੋਵਾ, ਬਾਬੇ ਤਾਰੇ ਚਾਰ ਚੱਕ, ਨੌ ਖੰਡ ਪ੍ਰਿਥਵੀ ਸੱਚਾ ਢੋਵਾ, ਗੁਰਮੁਖ ਕਲ ਵਿੱਚ ਪ੍ਰਗਟ ਹੋਵਾ। ਐਸੇ ਦੀਨ ਦਿਆਲ ਧੰਨ ਗੁਰੂ ਨਾਨਕ ਸਾਹਿਬ, ਜਿਨ੍ਹਾਂ ਦਾ ਪੁਰਬ ਅੱਜ ਸਮੁੱਚਾ ਸਿੱਖ ਜਗਤ ਸਾਰੀ ਲੋਕਾਈ ਮਨਾ ਰਹੀ ਹੈ। ਮੈਂ ਬਿਲਕੁਲ ਸਮੇਂ ਦੇ ਅਧੀਨ, ਜ਼ਿਆਦਾ ਕੋਈ ਅਸੀਂ ਬਾਣੀ ਚੋਂ ਉਦਾਹਰਨਾਂ ਨਹੀਂ ਲਈਆਂ, ਸਿਰਫ ਸਮੇਂ ਅਧੀਨ ਇੱਕ ਬੇਨਤੀ ਕੀਤੀ। ਅੱਜ ਸਤਿਗੁਰਾਂ ਦਾ ਜਿਹੜਾ ਸ਼ਬਦ ਆਇਆ ਹੈ, ਇਹਦੇ ਅਖਰੀ ਅਰਥ ਆਪਾਂ ਜ਼ਰੂਰ ਕਰੀਏ ਕਿ ਜੀਉ ਡਰਤ ਹੈ ਆਪਣਾ, ਜਿੰਦ ਡਰਦੀ ਪਈਏ, ਕੈਸਿਓ ਕਰੀ ਪੁਕਾਰ, ਕਿਹਦੇ ਕੋਲ ਜਾ ਕੇ ਪੁਕਾਰ ਕਰੀਏ, ਦੁੱਖ ਵਿਸਾਰਨ ਸੇਵਿਆ। ਗੁਰੂ ਜੀ ਕਹਿੰਦੇ ਆ, ਦੁੱਖਾਂ ਨੂੰ ਦੂਰ ਕਰਨ ਵਾਲੇ ਵਾਹਿਗੁਰੂ ਨੂੰ ਸੇਵਿਆ, ਜੋ ਸਦਾ ਸਦਾ ਦਾਤਾਂ ਦੇਣ ਵਾਲਾ ਹੈ।
ਸਾਹਿਬ ਮੇਰਾ ਨੀਤ ਨਵਾ, ਸਦਾ ਸਦਾ ਦਾਤਾਰੇ,
ਸਾਹਿਬ ਮੇਰਾ ਨੀਤ ਨਵਾਂ। ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਮੇਰਾ ਮਾਲਕ ਨਿਤ ਨਵਾਂ ਹੈ। ਇਹ ਪੁਰਾਣਾ ਹੁੰਦਾ ਹੀ ਨਹੀਂ, ਸੱਚੇ ਗੁਰਮੁਖੋ ਸ਼ਬਦ ਕਦੀ ਪੁਰਾਣਾ ਨਹੀਂ ਹੁੰਦਾ। ਦਾਸ ਕਹਿੰਦਾ, 1539 ਤੋਂ ਪਹਿਲਾਂ ਜਪਜੀ ਸਾਹਿਬ ਪੜ੍ਹਨਾ ਸ਼ੁਰੂ ਕੀਤਾ ਹੈ, ਤੇ 2020 ਆ ਗਿਆ ਹੈ। ਗੁਰਮੁਖੋ, ਇੰਨੀਆਂ ਸਦੀਆਂ ਲੰਘਣ ਤੋਂ ਬਾਅਦ ਵੀ ਜਪਜੀ ਸਾਹਿਬ ਨਵੇਂ ਦਾ ਨਵਾਂ ਹੀ ਹੈ, ਕਿਉਂ? ਇਹਦੇ ਵਿੱਚ ਸਾਹਿਬ ਦੇ ਬਚਨ ਨੇ। ਗੁਰੂ ਜੀ ਕਹਿੰਦੇ, ਮੇਰਾ ਸਾਹਿਬ ਜਿਹੜਾ ਉਹ ਨਵਾਂ ਹੈ, ਨਿਤ ਨਵਾਂ ਹੈ, ਉਹ ਪੁਰਾਣਾ ਨਹੀਂ। ਅਸੂਰ ਨੇ ਇਹ ਪਹਿਲੀ ਤੁਕ ਰਹਾਉ ਦੀ ਦਰਜ ਕੀਤੀ ਹੈ।
ਆਨੰਦ ਸਾਹਿਬ ਸੇਵੀਐ ਅੰਤ ਛਡਾਏ ਸੋ,
ਅੰਤ ਸਾਹਿਬ ਸੇਵੀਏ ਦਿਨ ਰਾਤ, ਉਸ ਮਾਲਕ ਨੂੰ ਸਾਹਿਬ ਨੂੰ ਸੇਵਣਾ ਚਾਹੀਦਾ ਹੈ।
ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋ,
ਸਾਹਿਬ ਨੂੰ ਸੇਵ ਜਿਹੜਾ ਅੰਤ ਨੂੰ ਛਡਾਏਗਾ ਤੈਨੂੰ, ਤੇ ਹੇ ਮੇਰੀ ਕਾਮਣੀ, ਹੇ ਮੇਰੀ ਜਿੰਦੇ, ਉਹਦੇ ਨਾਮ ਨੂੰ ਜਪ ਕੇ ਸੁਣ ਕੇ ਪਾਰ ਉਤਾਰਾ ਹੋਵੇਗਾ।
ਦਇਆਲ ਤੇਰਾ ਨਾਮ ਤਰਾ ਸਦ ਕੁਰਬਾਨ ਜਾਓ,
ਦਿਆਲੂ ਵਾਹਿਗੁਰੂ ਜੀ ਤੇਰੇ ਨਾਮ ਚ ਜੁੜ ਕੇ ਭਵ ਸਾਗਰ ਤੋਂ ਤਰਿਆ ਜਾਣਾ ਹੈ। ਮੈਂ ਆਪ ਤੋਂ ਕੁਰਬਾਨ ਜਾਂਦਾ ਹਾਂ,
ਰਹਾਓ
ਦੂਸਰਾ ਸਤਿਗੁਰਾਂ ਨੇ ਰਹਾਉ ਦਾ ਬਚਨ ਉਚਾਰਨ ਕੀਤਾ ਹੈ
ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਈ
ਸਥਾਵਾਂ ਤੇ ਰਮਿਆ ਹੋਇਆ ਸਿਰਫ ਸੱਚਾ ਇੱਕ ਓਂਕਾਰ ਪਰਮਾਤਮਾ ਹੈ ਉਸ ਵਰਗਾ ਹੋਰ ਦੂਜਾ ਕੋਈ ਨਹੀਂ
ਬਾਕੀ ਸੇਵਾ ਸੋ ਕਰੇ ਜਾ ਕੋ ਨਦਰ ਕਰੇ
ਜਿਹੜਾ ਸਾਰੀਆਂ ਥਾਵਾਂ ਤੇ ਰਮਿਆ ਉਹਦੀ ਸੇਵਾ ਉਹੀ ਕਰਦਾ ਉਹਦਾ ਸਿਮਰਨ ਉਹੀ ਕਰਦਾ ਜਿਸ ਉੱਪਰ ਉਸਦੀ ਨਦਰ ਹੁੰਦੀ ਹੈ
ਬਾਜ ਪਿਆਰੇ ਕੇਵ ਰਹਾ
ਹੇ ਪਾਰ ਬ੍ਰਹਮ ਪਰਮੇਸ਼ਵਰ ਤੇਰੇ ਨਾਮ ਤੋਂ ਬਿਨਾਂ ਮੈਂ ਕਿਵੇਂ ਰਹਿ ਸਕਦਾ ਹਾਂ
ਸਾ ਵਡਿਆਈ ਦੇ
ਮੈਨੂੰ ਇਹ ਮਾਣ ਦੇ ਕੇ ਦਾਤ ਦੇ ਇਹ ਵਡਿਆਈ ਬਖਸ਼ੋ
ਜਿਤ ਨਾਮ ਤੇਰੇ ਲਾਗ ਰਹਾ
ਜਿਸ ਕਰਕੇ ਮੈਂ ਤੇਰੇ ਨਾਮ ਵਿੱਚ ਸਦੀਵ ਕਾਲ ਵੀ ਜੁੜਿਆ ਰਹਾ
ਦੂਜਾ ਨਾਹੀ ਕੋਈ
ਤੋਂ ਬਿਨਾਂ ਪਾਰ ਬ੍ਰਹਮ ਪਰਮੇਸ਼ਵਰ ਜੀ ਹੋਰ ਦੂਜਾ ਕੋਈ ਨਹੀਂ
ਇਸ ਅੱਗੇ ਪਿਆਰੇ ਜਾਏ ਕਹਾਂ
ਜਿਸ ਅੱਗੇ ਮੈਂ ਪਾਰ ਬ੍ਰਹਮ ਪਰਮੇਸ਼ਵਰ ਜੀ ਪੁਕਾਰ ਕਰਾਂ ਕੇਵਲ ਤੂੰ ਹੀ ਹੈ ਤੇਰੇ ਤੋਂ ਬਿਨਾਂ ਕੋਈ ਪੁਕਾਰ ਸੁਣਨ ਵਾਲਾ ਨਹੀਂ
ਰਹਾਓ
ਇਹ ਸਤਿਗੁਰਾਂ ਨੇ ਤੀਸਰਾ ਬਚਨ ਰਹਾਓ ਦਾ ਉਚਾਰਨ ਕੀਤਾ ਹੈ
ਸੇਵੀ ਸਾਹਿਬ ਆਪਣਾ
ਕਹਿੰਦੇ ਮੈਂ ਆਪਣੇ ਮਾਲਕ ਪਾਰ ਬ੍ਰਹਮ ਪਰਮੇਸ਼ਵਰ ਨੂੰ ਯਾਦ ਕਰਦਾ
ਹਾਂ ਨਾ ਜਾ ਚੌਂਕੋ
ਉਸ ਤੋਂ ਬਿਨਾਂ ਉਸ ਮਾਲਕ ਤੋਂ ਬਿਨਾਂ ਕਿਸੇ ਹੋਰ ਦੇ ਦਰ ਤੋਂ ਮੰਗਦਾ ਨਹੀਂ ਮੈਂ ਜਾਚਨਾ ਨਹੀਂ ਕਰਦਾ
ਨਾਨਕ ਤਾਕਾ ਦਾਸ ਹੈ
ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਪਾਰ ਬ੍ਰਹਮ ਪਰਮੇਸ਼ਵਰ ਦਾ ਮੈਂ ਦਾਸ ਹਾਂ ਉਸਦਾ ਸੇਵਕ ਹਾਂ
ਬਿੰਦ ਬਿੰਦ ਚੁੱਕ ਚੁੱਕ ਹੋ
ਥੋੜੇ ਥੋੜੇ ਸਮੇਂ ਲਈ ਚੁੱਕ ਚੁੱਕ ਦਾ ਅਰਥ ਹੁੰਦਾ ਟੁਕੜੇ ਟੁਕੜੇ ਹੋ ਜਾਣਾ ਹੇ ਵਾਹਿਗੁਰੂ ਥੋੜੇ ਥੋੜੇ ਸਮੇਂ ਲਈ ਮੈਂ ਤੇਰੀ ਇਬਾਦਤ ਕਰਨਾ ਆਪਣੇ ਆਪ ਨੂੰ ਕੁਰਬਾਨ ਕਰਦਾ ਹਾਂ
ਸਾਹਿਬ ਤੇਰੇ ਨਾਮ ਵਿੱਟ ਹੋ ਬਿੰਦ ਬਿੰਦ ਚੁੱਕ ਚੁੱਕ ਹੋ ਰਹਾ
ਚੌਥੀ ਰਹਾਉ ਵਿੱਚ ਕਿਹਾ ਮੇਰੇ ਮਾਲਕ ਜੀ ਤੇਰੇ ਨਾਮ ਤੋਂ ਬਿਨਾਂ ਬਿੰਦ ਬਿੰਦ ਥੋੜਾ ਥੋੜਾ ਸਮਾਂ ਵੀ ਚੁੱਕ ਚੁੱਕ ਹੋਏ ਮੈਂ ਟੁਕੜੇ ਟੁਕੜੇ ਹੋ ਰਿਹਾ ਕੁਰਬਾਨ ਹੋ ਰਿਹਾ ਵਾਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਾਡੇ ਸਭ ਤੇ ਤਰਸ ਕਰੋ ਜੋ ਤੁਸੀਂ ਸੱਚਾ ਸੁੱਚਾ ਜੀਵਨ ਬਾਣੀ 'ਚ ਦੱਸਿਆ ਸਾਨੂੰ ਸਾਰਿਆਂ ਨੂੰ ਬਖਸ਼ ਦਿਓ ਮਿਹਰ ਕਰੋ ਦੂਸਰੀ ਸਾਧ ਸੰਗਤ ਜੀ ਆਪ ਸਾਰੀ ਸਿੱਖ ਸੰਗਤ ਅੱਜ ਪੁਰਬ ਵਾਲਾ ਦਿਨ ਕਹਿ ਅਰਦਾਸ ਕਰਿਓ ਇਹਨੂੰ ਕਿਸੇ ਰਾਜਨੀਤੀ ਨਾਲ ਜੋੜ ਕੇ ਪਲੀਜ਼ ਨਾ ਦੇਖਿਓ ਕਿਸਾਨ ਬੱਚੇ ਬਜ਼ੁਰਗ ਨੌਜਵਾਨ ਆਪਣੇ ਹੱਕ ਸੱਚ ਲਈ ਜੋ ਗੱਲ ਦੱਸਣੀ ਚਾਹੁੰਦੇ ਆ ਕੂਚ ਕਰਕੇ ਦਿੱਲੀ ਤੋਂ ਬਾਹਰ ਬੈਠੇ ਨੇ ਅੱਜ ਗੁਰੂ ਨਾਨਕ ਸਾਹਿਬ ਦਾ ਪੁਰਬ ਹੈ ਆਪਣੇ ਨੇਮ ਤੋਂ ਇਲਾਵਾ ਵੀ ਪਾਠ ਕਰਕੇ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਿਓ ਤੇ ਨਾਲ ਬੇਨਤੀ ਕਰਿਓ ਸਤਿਗੁਰੂ ਉਹਨਾਂ ਨੂੰ ਸਿਬਰ ਸਬਰ ਸਿਦਕ ਭਰੋਸਾ ਇਹੋ ਜਿਹਾ ਬਖਸ਼ ਦੀ ਜਿਹੋ ਜਿਹਾ ਗੁਰੂ ਕੇ ਬਾਗ ਤੇ ਜੈਤੋ ਦੇ ਮੋਰਚੇ ਵੀ ਸਿੱਖਾਂ ਨੂੰ ਬਖਸ਼ਿਆ ਸੀ ਉਹਨਾਂ ਨੂੰ ਸਿਦਕ ਭਰੋਸਾ ਇਹਨੂੰ ਪ੍ਰਕਾਸ਼ ਚ ਨਹੀਂ ਪਲੀਜ਼ ਲਿਜਾਣਾ ਵਾਹਿਗੁਰੂ ਕਰੇ ਉਹਨਾਂ ਨੂੰ ਹਰ ਮੁਕਾਮ ਤੇ ਦਾਤਾ ਫਤਿਹ ਬਖਸ਼ੇ ਉਹਨਾਂ ਦੇ ਅੰਦਰ ਨੂੰ ਸਬਰ ਬਖਸ਼ੇ ਸੱਚੀ ਮੁੱਚੀ ਜ਼ਬਰ ਨੂੰ ਵੀ ਸਬਰ ਨਾਲ ਝੱਲ ਜਾਣ ਕਿਉਂਕਿ ਉਹ ਗੁਰੂ ਅਰਜਨ ਦੇਵ ਦੇ ਵਾਰਸ ਨੇ।